ਗੁਰੂ ਪਿਆਰੀ ਸਤਿਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਜੀ ਦੇ ਰੂਬਰੂ ਸਨਮੁੱਖ ਹਨ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਗਿਆਨੀ ਰਣਜੀਤ ਸਿੰਘ ਜੀ ਗੋਹਰ, ਜਿਨ੍ਹਾਂ ਨੂੰ ਬੜੇ ਪਿਆਰ ਦੇ ਨਾਲ ਗੋਹਰੇ ਮਸਕੀਨ ਸਾਹਿਬ ਦੇ ਨਾਲ ਯਾਦ ਕੀਤਾ ਜਾਂਦਾ ਹੈ। ਅੱਜ ਪਹਿਲੀ ਵਾਰ ਆਪ ਜੀ ਦੇ ਸਨਮੁੱਖ ਹੋ ਰਹੇ ਹਨ, ਜੋ ਕਿ ਗਿਆਨੀ ਸੰਤ ਸਿੰਘ ਮਸਕੀਨ ਸਾਹਿਬ ਜੀ ਦੇ ਤਕਰੀਬਨ 20 ਸਾਲ ਉਹਨਾਂ ਦੀ ਛਤਰ ਛਾਇਆ ਹੇਠ ਰਹਿ ਕੇ ਉਹਨਾਂ ਪਾਸੋਂ ਜੋ ਗੁਣ ਸਨ ਕਥਾ ਦੇ ਔਰ ਇਨਸਾਨੀਅਤ ਦੇ, ਉਹ ਉਹਨਾਂ ਨੇ ਬਹੁਤ ਪੂਰੀ ਤਰ੍ਹਾਂ ਸਿੱਖੇ। ਅੱਜ ਗਿਆਨੀ ਸੰਤ ਸਿੰਘ ਮਸਕੀਨ ਸਾਹਿਬ ਜੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਉਹਨਾਂ ਨੂੰ 3 ਮਾਰਚ 2005 ਗਿਆਨੀ ਸੰਤ ਸਿੰਘ ਮਸਕੀਨ ਸਾਹਿਬ ਜੀ ਦੇ ਨਿਵਾਜੇ ਸਥਾਨ ਅਲਵਰ ਰਾਜਸਥਾਨ ਵਿਖੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਿਬਾਨ ਪ੍ਰਧਾਨ ਸਾਹਿਬਾ ਬੀਬੀ ਜਗੀਰ ਕੌਰ ਜੀ ਅਤੇ ਪੰਜੇ ਸਿੰਘ ਸਹਿਬਾਨ ਔਰ ਹੈੱਡ ਗ੍ਰੰਥੀ ਗਿਆਨੀ ਗੁਰਬਚਨ ਸਿੰਘ ਜੀ ਔਰ ਗਿਆਨੀ ਸੰਤ ਸਿੰਘ ਮਸਕੀਨ ਜੀ ਸਾਹਿਬ ਦੇ ਨਾਲ ਚੱਲਣ ਵਾਲੇ ਸਮੂਹ ਰਾਗੀ ਜਥੇ, ਪ੍ਰਚਾਰਕ, ਕਥਾਵਾਚਕ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਗਿਆਨੀ ਰਣਜੀਤ ਸਿੰਘ ਗੋਹਰ ਜੀ ਨੂੰ ਸਰੋਪਾਉ ਦੇ ਕੇ ਨਿਵਾਜਿਆ ਗਿਆ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜੋ ਗਿਆਨੀ ਸੰਤ ਸਿੰਘ ਮਸਕੀਨ ਸਾਹਿਬ ਜੀ ਦੇ ਉਲੀਕੇ ਹੋਏ ਪ੍ਰੋਗਰਾਮ ਸਨ, ਜਿਸ ਤਰ੍ਹਾਂ ਉਹ ਪ੍ਰਚਾਰਕਾਂ ਨੂੰ ਲੈ ਕੇ ਦੇਸ਼ ਵਿਦੇਸ਼ ਸੰਗਤਾਂ ਦੀ ਸੇਵਾ ਕਰਦੇ ਰਹੇ ਅਤੇ ਗੁਰੂ ਕੀਆਂ ਸੰਗਤਾਂ ਨੂੰ, ਕਲਯੁਗੀ ਜੀਵਾਂ ਨੂੰ ਕਥਾ ਰਾਹੀਂ ਗੁਰੂ ਸਾਹਿਬ ਦੇ ਚਰਨ ਨਾਲ ਜੋੜਦੇ ਰਹੇ। ਸੋ ਉਹਨਾਂ ਦੀ ਛਤਰ ਛਾਇਆ ਹੇਠ ਰਹਿ ਕੇ ਗਿਆਨੀ ਰਣਜੀਤ ਸਿੰਘ ਗੌਰ ਸਾਹਿਬ ਜੀ ਨੇ ਜੋ ਉਹਨਾਂ ਪਾਸੋਂ ਵਿੱਦਿਆ ਪ੍ਰਾਪਤ ਕੀਤੀ, ਅੱਜ ਉਹ ਪਹਿਲੀ ਵਾਰ ਆਪ ਗੁਰੂ ਕੀਆਂ ਸੰਗਤਾਂ ਦੇ ਸਨਮੁੱਖ ਹੋ ਕੇ ਗਿਆਨੀ ਸੰਤ ਸਿੰਘ ਮਸਕੀਨ ਸਾਹਿਬ ਜੀ ਦੇ ਜੋ ਨਾਲ ਰਹਿ ਕੇ ਉਹਨਾਂ ਪਾਸੋਂ ਉਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ ਔਰ ਉਹਨਾਂ ਦੇ ਵਿਚਾਰ ਸਨ, ਉਹ ਅੱਜ ਆਪ ਜੀ ਦੇ ਨਾਲ ਸਾਂਝੇ ਕਰ ਰਹੇ ਹਨ। ਮੈਨੂੰ ਬੜਾ ਮਾਣ ਪ੍ਰਾਪਤ ਹੋ ਰਿਹਾ ਹੈ, ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਅੱਜ ਪਹਿਲੀ ਵਾਰ ਟੀ ਸੀਰੀਜ਼ ਕੰਪਨੀ ਦੇ ਨਿਰਮਾਤਾ ਗੁਲਸ਼ਨ ਕੁਮਾਰ ਜੀ ਅਤੇ ਸ਼੍ਰੀ ਦਰਸ਼ਨ ਕੁਮਾਰ ਜੀ, ਉਹਨਾਂ ਦੀ ਇਹ ਕੈਸਟਸ ਆਡੀਓ ਔਰ ਵੀਡੀਓ ਗੁਰੂ ਕੀਆਂ ਸੰਗਤਾਂ ਦੇ ਸਨਮੁੱਖ ਪੇਸ਼ ਕਰ ਰਹੇ ਹਨ। ਸੋ ਨਿਵੇਦਨ ਹੈ, ਹੱਥ ਜੋੜ ਬੇਨਤੀ ਕਿ ਉਹਨਾਂ ਪਾਸੋਂ ਜੋ ਬਚਨ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਬਾਰੇ ਉਹ ਆਪ ਜੀ ਨੂੰ ਸ਼ਰਮ ਕਰਾ ਰਹੇ ਹਨ, ਵਿਚਾਰਾਂ ਸ਼ਰਮ ਕਰਾ ਰਹੇ ਹਨ, ਆਪ ਨੇ ਉਹਨਾਂ ਤੋਂ ਲਾਭ ਲੈ ਕੇ ਇਸੇ ਤਰ੍ਹਾਂ ਆਪਣਾ ਜਨਮ ਸਫਲਾ ਕਰਨਾ। ਅਸੀਂ ਆਸ ਕਰਦੇ ਹਾਂ ਗੁਰੂ ਕੀਆਂ ਸੰਗਤਾਂ ਪਾਸੋਂ ਕਿ ਜਿਸ ਤਰ੍ਹਾਂ ਅਸੀਂ ਗਿਆਨੀ ਸੰਤ ਸਿੰਘ ਮਸਕੀਨ ਸਾਹਿਬ ਜੀ ਨੂੰ ਮਾਣ ਦਿੰਦੇ ਰਹੇ ਹਾਂ, ਉਹਨਾਂ ਦੇ ਜਾਣ ਪਿੱਛੋਂ ਆਪਣੇ ਪਰਮ ਸਤਿਕਾਰਯੋਗ ਸਿੱਖ ਮਹਾਂ ਪੰਥ ਦੀ ਸ਼ਖਸੀਅਤ ਗਿਆਨੀ ਰਣਜੀਤ ਸਿੰਘ ਗੋਹਰ ਜੀ ਨੂੰ ਵੀ ਅਸੀਂ ਉਸੇ ਤਰ੍ਹਾਂ ਮਾਣ ਦੇ ਕੇ ਅਸੀਂ ਉਹਨਾਂ ਪਾਸੋਂ ਗਿਆਨੀ ਸੰਤ ਸਿੰਘ ਮਸਕੀਨ ਸਾਹਿਬ ਜੀ ਦੀ ਕਥਾ ਜੋ ਕਰਦੇ ਰਹੇ ਹਨ ਉਹਨਾਂ ਦੀਆਂ ਵਿਚਾਰਾਂ ਅਸੀਂ ਸ਼ਰਮ ਕਰਾਂਗੇ। ਸੋ ਆਓ, ਬੜੇ ਪਿਆਰ ਦੇ ਨਾਲ ਆਪ ਦੇ ਸਨਮੁੱਖ ਹਾਜ਼ਰ ਹਨ, ਵਿਚਾਰਾਂ ਸ਼ਰਮ ਕਰੀਏ ਗਿਆਨੀ ਰਣਜੀਤ ਸਿੰਘ ਜੀ ਗੋਹਰ।
ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੁਕਤ ਦੁਆਰਾ ਸ਼ੰਕੁੜਾ ਰਾਈ ਦਸਵੇਂ ਭਾਏ ਮਨ ਤੋਂ ਮੈਗਲ ਹੋਏ ਰਹਿਆ ਨਿਕਸਿਓ ਕਿਉਂ ਕਹਿ ਜਾਏ। ਇਹ ਮਹਾਨ ਰਸ ਲਬਰੇਜ਼ ਬੋਲ ਪਰਮਾਦਰਣੀਏ ਸ਼ਖਸੀਅਤ ਪਰਮ ਰਸ ਨਾਲ ਭਰਿਆ ਹੋਇਆ ਹਿਰਦਾ ਜਿਨ੍ਹਾਂ ਦੀ ਆਮਦ ਨੇ ਇਸ ਸੰਸਾਰ ਨੂੰ ਮਹਾਨ ਰੱਬੀ ਰੌਸ਼ਨੀ ਨਾਲ ਰੁਸ਼ਨਾਇਆ ਹੈ। ਭਗਤ ਸਿਰਮੌਰ ਭਗਤ ਕਬੀਰ ਜੀ ਦੀ ਮੁਬਾਰਕ ਰਸਨਾ ਤੋਂ ਪ੍ਰਾਪਤ ਹੋਏ। ਇਹਨਾਂ ਬੋਲਾਂ 'ਚ ਆਪ ਫੁਰਮਾਨ ਕਰਦੇ ਨੇ, ਜਿਸ ਦਰਵਾਜ਼ੇ ਤੋਂ ਲੰਘ ਕੇ ਮਨੁੱਖ ਨੇ ਮੁਕਤ ਹੋਣਾ, ਉਹ ਦਰਵਾਜ਼ਾ ਇਤਨਾ ਬਾਰੀਕ ਹੈ ਮਾਨੋ ਰਾਈ ਦੇ ਦਾਣੇ ਦਾ ਦਸਵਾਂ ਭਾਗ। ਜੈਸੇ ਕਿ ਆਪ ਜੀ ਦੇ ਬੋਲ ਨੇ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਭਾਏ, ਰਾਈ ਦੇ ਦਾਣੇ ਦਾ ਦਸਵਾਂ ਭਾਗ ਇਤਨਾ ਬਾਰੀਕ ਹੈ, ਇਤਨਾ ਬਾਰੀਕ ਹੈ, ਜਿਸ ਨੂੰ ਇਹਨਾਂ ਬਾਹਰ ਦੀਆਂ ਅੱਖਾਂ ਨਾਲ ਦੇਖਣਾ ਵੀ ਨਾਮੁਮਕਿਨ ਹੈ। ਇਹਨਾਂ ਬਾਹਰ ਦੀਆਂ ਅੱਖਾਂ ਨਾਲ ਮਨੁੱਖ ਨੂੰ ਸੰਸਾਰ ਤਾਂ ਦਿਖਾਈ ਪੈ ਗਿਆ ਹੈ, ਪਰ ਮੁਕਤੀ ਦਾ ਇਹ ਦੁਆਰ ਦਿਖਾਈ ਨਹੀਂ ਪਿਆ। ਇਸ ਲਈ ਸੰਸਾਰ ਵੱਲ ਨੂੰ ਇਸ ਇਨਸਾਨ ਦੀ ਪ੍ਰਗਤੀ ਬਹੁਤ ਜ਼ਿਆਦਾ ਹੋਈ ਹੈ, ਪਰ ਨਿਰੰਕਾਰ ਵੱਲ ਨੂੰ ਇਸਨੇ ਚੱਲਣਾ ਮਾਨੋ ਇੰਜ ਜਾਣ ਲਿਆ ਹੈ ਜੈਸੇ ਕਿ ਚੱਲਣਾ ਹੀ ਨਹੀਂ। ਕਾਰਨ ਕੀ ਹੈ? ਇਹ ਦੁਆਰ ਬੜਾ ਬਾਰੀਕ ਹੈ। ਦੁਆਰ ਬਾਰੀਕ ਹੋਣ ਨਾਲ ਵੀ ਸਰੋਕਾਰ ਨਹੀਂ ਹੁੰਦਾ ਜੇਕਰ ਆਕਾਰ ਇਸਦਾ ਛੋਟਾ ਹੋਵੇ। ਇਸ ਕਰਕੇ ਮਨੁੱਖ ਦੁਆਰ ਵਿੱਚ ਨਹੀਂ ਰਹਿੰਦਾ, ਨਹੀਂ ਅਟਕਦਾ ਕਿ ਦੁਆਰ ਛੋਟਾ ਹੈ, ਬਲਕਿ ਦੁਆਰ ਵਿੱਚ ਅਟਕ ਜਾਣ ਦਾ ਕਾਰਨ ਇੱਕੋ ਹੀ ਹੈ ਕਿ ਆਕਾਰ ਬਹੁਤ ਵੱਡਾ ਹੈ। ਵੱਡਾ ਆਕਾਰ ਛੋਟੇ ਦੁਆਰ 'ਚੋਂ ਨਿਕਲਣ ਦੇ ਕਾਬਲੀਅਤ ਨੂੰ ਨਹੀਂ ਰੱਖਦਾ। ਭਗਤ ਕਬੀਰ ਕਹਿੰਦੇ ਨੇ, ਇੱਕ ਪ੍ਰੋਸੀਜਰ ਹੈ, ਇੱਕ ਤਰੀਕਾ, ਇੱਕ ਸਾਧਨ ਹੈ ਜਿਸ ਵਿੱਚੋਂ ਦੀ ਗੁਜ਼ਰ ਕੇ ਇਹ ਮਨੁੱਖ ਮੁਕਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਮੁਕਤੀ ਤੋਂ ਭਾਵ ਉਹ ਅਵਸਥਾ ਜਿੱਥੇ ਜਾ ਕੇ ਆਉਣਾ ਜਾਣਾ ਆਪਣੀ ਮਰਜ਼ੀ ਮੁਤਾਬਕ ਹੋ ਜਾਂਦਾ ਹੈ। ਪਰਮਾਤਮਾ ਦੀ ਬਾਰਗਾਹ ਵਿੱਚ ਇਸ ਨੂੰ ਆਉਂਦਿਆਂ ਜਾਉਂਦਿਆਂ ਕੋਈ ਰੋਕਦਾ ਨਹੀਂ ਹੈ। ਜੈਸੇ ਕਿ ਮਹਾਨ ਬੋਲ ਨੇ, ਤਿਉਂ ਤਿਉਂ ਸੈਲ ਕਰੇ ਜਿਉਂ ਭਾਵੈ, ਮਹਿਰਮ ਮਹਿਲ ਨਾ ਕੋ ਅਟਕਾਵੈ, ਅਤੇ ਗੁਰਮੁਖ ਆਵੇ ਜਾਏ ਨਿਸ਼ੰਗ। ਇੱਕ ਦਫ਼ਾ ਇਸ ਦਰਵਾਜ਼ੇ 'ਚੋਂ ਲੰਘਣਾ ਹੈ ਤਾਂ ਮੁਸ਼ਕਲ, ਪਰ ਲੰਘ ਜਾਣ ਤੋਂ ਬਾਅਦ ਤਮਾਮ ਮੁਸ਼ਕਲਾਤਾਂ ਦਾ ਅੰਤ ਹੋ ਜਾਂਦਾ ਹੈ, ਤਮਾਮ ਮੁਸ਼ਕਲਾਂ ਮੁੱਕ ਜਾਂਦੀਆਂ ਨੇ, ਔਰ ਮਨੁੱਖ ਪ੍ਰਭੂ ਸਮਾਨ ਹੋ ਜਾਂਦਾ ਹੈ। ਪ੍ਰਭੂ ਦਾ ਬਲ ਇਸ ਨੂੰ ਪ੍ਰਾਪਤ ਹੋ ਜਾਂਦਾ, ਔਰ ਜ਼ਿੰਦਗੀ ਐਸੇ ਰਸ ਨਾਲ ਭਰ ਜਾਂਦੀ ਹੈ ਜਿਸ ਰਸ ਨੂੰ ਮਾਣਿਆ ਤਾਂ ਜਾ ਸਕਦਾ ਹੈ ਪਰ ਇਸ ਰਸ ਨੂੰ ਬਿਆਨਿਆ ਨਹੀਂ ਜਾ ਸਕਦਾ। ਜੈਸੇ ਮਹਾਨ ਭਗਤ ਜੀ ਦੇ ਬੋਲ ਨੇ, ਕਹੇ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੋ ਕਿਆ ਕਹੀਏ। ਐਸਾ ਮਨੁੱਖ ਜਿਸ ਦੇ ਕੋਲ ਜ਼ਬਾਨ 'ਤੇ ਹੋਵੇ ਪਰ ਬਿਆਨ ਕਰਨ ਦਾ ਬਲ ਨਾ ਹੋਵੇ, ਉਸਨੂੰ ਮੂਕ ਕਹਿੰਦੇ ਨੇ, ਗੂੰਗਾ ਕਹਿੰਦੇ ਨੇ। ਜੇ ਕੋਈ ਮਿੱਠਾ ਪਦਾਰਥ ਗੁੜ ਉਸਨੂੰ ਛਕਾ ਦੇਈਏ ਅਤੇ ਫਿਰ ਪੁੱਛੀਏ ਕਿ ਇਹ ਗੂੰਗੇ ਤੂੰ ਦੱਸ ਗੁੜ ਕਿਤਨਾ ਸਵਾਦੀ ਹੈ, ਤਾਂ ਉਹ ਸਿਰਫ ਮੁਸਕਰਾ ਤਾਂ ਸਕਦਾ ਹੈ ਪਰ ਸੁਣਾ ਨਹੀਂ ਸਕਦਾ ਕਿ ਗੁੜ ਕਿਤਨਾ ਸਵਾਦ ਨਾਲ ਭਰਿਆ ਹੋਇਆ। ਬਿਲਕੁਲ ਇਸੇ ਤਰ੍ਹਾਂ ਜਿਨ੍ਹਾਂ ਨੂੰ ਇਹ ਰੱਬੀ ਰਸ ਨਸੀਬ ਹੋਇਆ, ਜੋ ਸੰਸਾਰ ਦੀਆਂ ਬੇਰਸੀਆਂ ਤੋਂ ਮੁਕਤ ਹੋ ਗਏ, ਉਹਨਾਂ ਨੇ ਵੀ ਮੁਸਕਰਾਇਆ ਹੈ, ਉਹਨਾਂ ਨੇ ਵੀ ਗਾਇਆ ਹੈ, ਸੰਸਾਰ ਨੂੰ ਇਸ਼ਾਰਾ ਕੀਤਾ। ਬੋਲ ਬੜੇ ਮਹਿਮਾਮਈ ਨੇ ਸਤਿਗੁਰੂ ਪਾਤਸ਼ਾਹ ਜੀ ਦੇ, ਜਿਸ ਵਿੱਚ ਆਪ ਫੁਰਮਾਨ ਕਰਦੇ ਨੇ, ਹਰ ਗੁਣ ਕਹਿਤੇ ਕਹਿਣ ਨ ਜਾਈ, ਜੈਸੇ ਗੂੰਗੇ ਕੀ ਮਿਠਿਆਈ। ਬਿਸਮਨ ਬਿਸਮ ਬਿਸਮ ਹੀ ਭਈ ਹੈ, ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉਂ ਚਾਖ ਗੂੰਗਾ ਮੁਸਕਾਰੇ। ਬਿਲਕੁਲ ਇਸੇ ਤਰ੍ਹਾਂ ਜਦ ਕੋਈ ਪਰਮ ਅਵਸਥਾ ਨੂੰ, ਪਰਮਾਨੰਦ ਨੂੰ ਪ੍ਰਾਪਤ ਹੋ ਜਾਂਦਾ ਹੈ, ਤਾਂ ਫਿਰ ਉਹ ਇਸ ਮਹਾਨ ਮਿਠਾਸ ਨੂੰ, ਮਹਾਨ ਰਸ ਨੂੰ ਮਾਣ ਲੈਂਦਾ, ਔਰ ਦੂਜਿਆਂ ਨੂੰ ਵੀ ਇਸ਼ਾਰਾ ਕਰਦਾ ਕਿ ਆਓ, ਜੋ ਰਸ ਮੈਨੂੰ ਮਿਲਿਆ ਹੈ ਇੱਕ ਐਸਾ ਖਜ਼ਾਨਾ ਹੈ ਜੋ ਕਦੀ ਨਿਖੁੱਟਦਾ ਨਹੀਂ ਹੈ, ਜਿਸ ਖਜ਼ਾਨੇ ਵਿੱਚ ਕਦੀ ਘਾਟਾ ਨਹੀਂ ਪੈਂਦਾ ਬਲਕਿ ਵੱਧਦਾ ਹੀ ਜਾਂਦਾ ਹੈ। ਖਾਵੇਂ ਖਰਚੈਂ ਰਲ ਮਿਲ ਭਾਈ, ਤੋਠ ਨਾ ਆਵੇ ਵੱਧ ਦੋ ਜਾਈ। ਇਸ ਵਿੱਚ ਇਜ਼ਾਫਾ ਤਾਂ ਹੋ ਸਕਦਾ ਹੈ, ਮੁਨਾਫਾ ਤਾਂ ਹੋ ਸਕਦਾ ਹੈ, ਪਰ ਇਸ ਵਪਾਰ ਵਿੱਚ ਘਾਟਾ ਕਦੀ ਕਿਸੇ ਨੂੰ ਹੋਇਆ ਹੀ ਨਹੀਂ। ਦੁਨੀਆ 'ਤੇ ਹਰ ਸੌਦੇ 'ਚ ਘਾਟਾ ਹੋ ਸਕਦਾ ਹੈ, ਪਰ ਇਹ ਸੌਦਾ ਐਸਾ ਹੈ ਜੋ ਮੁਨਾਫਿਆਂ ਨਾਲ ਭਰਿਆ ਹੈ ਔਰ ਜਿਸ ਨੂੰ ਮਨੁੱਖ ਮਾਣ ਕੇ ਜਾਣ ਕੇ ਪ੍ਰਾਪਤ ਕਰਕੇ ਆਨੰਦਿਤ ਹੋ ਜਾਂਦਾ, ਰਸ ਨਾਲ ਭਰ ਜਾਂਦਾ। ਇਸ ਲਈ ਇਹ ਦਰਵਾਜ਼ੇ 'ਚੋਂ ਲੰਘਣਾ ਬੜਾ ਲਾਜ਼ਮੀ ਹੈ ਔਰ ਹਰ ਮਨੁੱਖ ਵਾਸਤੇ। ਬੋਲ ਬੜੇ ਕੀਮਤੀ ਨੇ, ਮੁਕਤ ਦੁਆਰਾ ਸ਼ੰਕੁੜਾ ਰਾਈ ਦਸਵੇਂ ਭਾਏ, ਮਨ ਤੋਂ ਮੈਗਲ ਹੋਏ ਰਹਾ ਨਿਕਸ਼ੋ ਕਿਉਂ ਕਹਿ ਜਾਏ। ਪਰ ਜਿਸ ਮਨ ਨੇ ਇਸ ਦਰਵਾਜ਼ੇ 'ਚੋਂ ਨਿਕਲਣਾ ਹੈ, ਉਸ ਦਾ ਆਕਾਰ ਇਤਨਾ ਵੱਡਾ ਹੈ, ਦੁਆਰ ਇਤਨਾ ਬਾਰੀਕ ਹੈ, ਜੈਸੇ ਰਾਈ ਦਾ ਦਾਣਾ ਅਤੇ ਉਸ ਦਾ ਦਸਵਾਂ ਭਾਗ। ਪਰ ਲੰਘਣ ਵਾਲੇ ਦਾ ਆਕਾਰ ਇਤਨਾ ਵੱਡਾ ਹੈ, ਜੈਸੇ ਕਿ ਹਾਥੀ ਤੋਂ ਇਤਨੇ ਵੱਡੇ ਆਕਾਰ ਵਾਲਾ, ਇਸ ਦੁਆਰ ਵਿੱਚੋਂ ਲੰਘ ਨਹੀਂ ਸਕਦਾ। ਬੜਾ ਔਖਾ ਹੈ ਲੰਘਣਾ, ਨਾਮੁਮਕਿਨ ਹੈ ਲੰਘਣਾ। ਕੀ ਕਾਰਨ ਹੈ? ਮਨ ਦਾ ਆਕਾਰ ਇਤਨਾ ਵੱਡਾ ਕਿਉਂ ਹੋ ਗਿਆ ਹੈ? ਇਹ ਬੋਲ ਵੀ ਬੜੇ ਰਸਲ ਬਰੇਜ਼ ਨੇ, ਮਨ ਮੈਂ ਮਤ ਮੈਗਲ ਮਿਕਦਾਰਾ। ਮਨ ਵਿੱਚ ਹਉਮੈ ਵਾਲੀ ਮਤ ਆ ਜਾਣ ਕਰਕੇ ਇਸ ਮਨ ਦਾ ਆਕਾਰ ਇੰਝ ਬਣ ਗਿਆ, ਜੈਸੇ ਕਿ ਬਹੁਤ ਭਾਰੀ ਭਰਕਮ ਤਨ ਰੱਖਣ ਵਾਲਾ ਕੋਈ ਜੰਗਲੀ ਹਾਥੀ ਹੋਵੇ, ਜਿਸ ਨੂੰ ਸਮਝਾਇਆ ਕੁਝ ਸਮਝਦਾ ਨਹੀਂ ਹੈ, ਬਲ ਇਸ 'ਤੇ ਚੱਲਦਾ ਨਹੀਂ ਹੈ, ਗਿਆਨ ਦੀ ਇਸ ਨੂੰ ਪਕੜ ਨਹੀਂ ਹੈ। ਤਾਂ ਭਗਤ ਕਬੀਰ ਜੀ ਨੇ ਜੋ ਮਹਾਨ ਉਪਚਾਰ ਦੱਸਿਆ, ਜੋ ਮਹਾਨ ਸਾਧਨ ਦੱਸਿਆ, ਕਹਿੰਦੇ ਨੇ ਸਰਵ ਪ੍ਰਥਮ ਆਪਣੇ ਆਪ ਨੂੰ ਥੋੜ੍ਹਾ ਜਿਹਾ ਛੋਟਾ ਜਾਣ ਲੈ, ਆਪਣੇ ਆਪ ਨੂੰ ਬਾਰੀਕ ਕਰ। ਕੈਸਾ ਬਾਰੀਕ ਕਰ? ਕਹਿੰਦੇ ਨੇ ਇਕਦਮ ਇੱਥੇ ਲਿਆ ਕਬੀਰ, ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਪਰਮਾਤਮਾ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਇਸ ਢੰਗ ਨਾਲ ਜਾਣ ਲਿਆ, ਜੈਸੇ ਕਿ ਕੋਈ ਰਸਤੇ ਵਿੱਚ ਪਿਆ ਹੋਇਆ ਪੱਥਰ, ਰਸਤੇ ਵਿੱਚ ਪਿਆ ਹੋਇਆ ਕੋਈ ਰੋੜਾ, ਲੰਘਣ ਵਾਲਾ ਅਚੇਤਪਣੇ ਵਿੱਚ ਹੀ ਉਸਨੂੰ ਠੋਕਰ ਲਗਾ ਜਾਂਦਾ। ਰੋੜੇ ਵਰਗਾ ਜਿਨ੍ਹਾਂ ਦਾ ਜੀਵਨ ਹੋ ਜਾਂਦਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਬੇਸ਼ੱਕ ਕੋਈ ਠੋਕਰ ਲਗਾ ਜਾਏ, ਬੇਸ਼ੱਕ ਕੋਈ ਸਿਰ ਝੁਕਾ ਜਾਏ। ਪੱਥਰ ਨੂੰ ਕੋਈ ਸਿਰ 'ਤੇ ਬਿਠਾ ਲਏ, ਬਹੁਤ ਵੱਡੇ ਸਿੰਘਾਸਣ 'ਤੇ ਰੱਖ ਦੇਵੇ, ਫਿਰ ਵੀ ਉਸਨੂੰ ਕੋਈ ਫਰਕ ਨਹੀਂ ਪੈਂਦਾ। ਅਤੇ ਪੱਥਰ ਨੂੰ ਪੌੜੀਆਂ ਦੇ ਸਭ ਤੋਂ ਹੇਠਲੇ ਮਰਕਜ਼ 'ਤੇ ਲਗਾ ਦੇਵੇ, ਉੱਥੇ ਵੀ ਕੋਈ ਫਰਕ ਨਹੀਂ ਪੈਂਦਾ। ਇਸ ਲਈ ਕੋਈ ਬਹੁਤ ਵਡਿਆ ਦੇਵੇ, ਆਪਣੇ ਆਪ ਨੂੰ ਵੱਡਾ ਨਾ ਜਾਣਨਾ, ਅਤੇ ਕੋਈ ਬਹੁਤ ਛੁਟਿਆ ਦੇਵੇ, ਆਪਣੇ ਆਪ ਨੂੰ ਛੋਟਾ ਨਾ ਜਾਣਨਾ। ਇਸ ਤਰ੍ਹਾਂ ਦਾ ਮਨੁੱਖ ਜਦ ਹੋ ਜਾਂਦਾ ਪ੍ਰਭੂ ਦਾ ਜਪ ਕਰਦਿਆਂ ਕਰਦਿਆਂ, ਆਪਣੇ ਆਪ ਨੂੰ ਵੱਡਾ ਅਤੇ ਛੋਟਾ ਨਹੀਂ ਜਾਣਦਾ, ਅਤੇ ਭਗਤ ਕਬੀਰ ਕਹਿੰਦੇ ਨੇ ਤਾਹੇ ਮਿਲੇ ਭਗਵਾਨ, ਪਰਮਾਤਮਾ ਉਸ ਨੂੰ ਮਿਲਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 15 ਮਹਾਨ ਬ੍ਰਹਮ ਗਿਆਨੀ ਭਗਤ ਮੌਜੂਦ ਨੇ, 11 ਪਟਜਨ ਮੌਜੂਦ ਨੇ, ਔਰ ਇਸੇ ਤਰ੍ਹਾਂ ਨਿਕਟਵਰਤੀ ਗੁਰਸਿੱਖਾਂ ਦੀ ਬਾਣੀ ਮਹਾਰਾਜ ਵਿੱਚ ਬਿਰਾਜਮਾਨ। ਛੇ ਸਤਿਗੁਰੂ ਸਾਹਿਬਾਨ ਨੇ, ਇਹਨਾਂ ਵਿੱਚੋਂ ਇੱਕ ਨੇ ਵੀ ਐਸਾ ਨਹੀਂ ਆਖਿਆ ਕਿ ਪਰਮਾਤਮਾ ਮੈਨੂੰ ਫਲਾਣੀ ਥਾਂ ਜਾ ਕੇ ਮਿਲਿਆ ਹੈ, ਬਲਕਿ ਹਰੇਕ ਨੇ ਇਹ ਹੀ ਆਖਿਆ ਹੈ ਕਿ ਪਰਮਾਤਮਾ ਆ ਕੇ ਮਿਲਿਆ। ਜਾ ਕੇ ਕਦੀ ਮਿਲਦਾ ਨਹੀਂ ਹੈ, ਔਰ ਜਾਣ ਵਾਲਿਆਂ ਨੂੰ ਕਦੀ ਨਸੀਬ ਵੀ ਨਹੀਂ ਹੋਇਆ। ਭਗਤ ਜੀ ਦੇ ਦੋ ਬੋਲ ਮੈਂ ਆਪ ਜੀ ਦੇ ਨਜ਼ਰ ਕਰਾਂ, ਜਿਸ ਵਿੱਚ ਆਪ ਫੁਰਮਾਨ ਕਰਦੇ ਨੇ, ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਭਾਈ ਲਾਲੋ ਜੀ ਨੂੰ ਗੁਰੂ ਨਾਨਕ ਆ ਕੇ ਮਿਲੇ ਨੇ, ਵਿਦੁਰ ਜੀ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਘਰ ਵਿੱਚ ਆ ਕੇ ਮਿਲੇ, ਸ਼ਬਰੀ ਨੂੰ, ਪੀਲਣੀ ਨੂੰ, ਤ੍ਰੇਤੇ ਦੇ ਮਹਾਨ ਅਵਤਾਰੀ ਪੁਰਸ਼ ਸ਼੍ਰੀ ਰਾਮ ਉਸ ਦੀ ਚੌਂਪੜੀ 'ਚ ਆ ਕੇ ਮਿਲੇ ਨੇ। ਇਹਨਾਂ ਮਹਾਨ ਤਿੰਨ ਬ੍ਰਹਮ ਗਿਆਨੀਆਂ 'ਚੋਂ, ਤਿੰਨ ਭਗਤਾਂ 'ਚੋਂ ਇੱਕ ਵੀ ਐਸਾ ਨਹੀਂ ਹੈ ਜਿਸ ਨੂੰ ਭਗਵਾਨ ਜਾ ਕੇ ਮਿਲਿਆ ਹੋਵੇ। ਕਿਧਰੇ ਜਾਣ ਨਾਲ ਨਹੀਂ ਮਿਲਦਾ, ਬਲਕਿ ਪ੍ਰਭੂ ਦੇ ਮਾਰਗ 'ਤੇ ਆਪਣੇ ਆਪ ਨੂੰ ਨਿਮਾਣਾ ਸੇਵਕ ਜਾਣ ਲੈਣ ਨਾਲ, ਵਿਨਮਰਤਾ ਨਾਲ ਭਰ ਜਾਣ ਨਾਲ ਪਰਮਾਤਮਾ ਖੁਦ ਆ ਕੇ ਮਿਲਦਾ। ਸਤਿਗੁਰੂ ਜੀ ਦਾ ਇੱਕ ਹੋਰ ਬੋਲ ਬੜਾ ਰਸ ਲਬਰੇਜ਼ ਹੈ, ਉਹਾਂ ਤੋ ਜਾਈਏ ਜੋ ਇਹਾਂ ਨਾ ਹੋਏ, ਤਾਂ ਮੈਂ ਉੱਥੇ ਜਾਵਾਂ। ਜੇਕਰ ਪਰਮਾਤਮਾ ਜਿੱਥੇ ਮੈਂ ਹੈਗਾ ਉੱਥੇ ਮੌਜੂਦ ਨਾ ਹੋਵੇ। ਹਾਂ, ਇੱਕ ਗੱਲ ਬਿਲਕੁਲ ਦਰੁਸਤ ਹੈ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਭਗਤ ਰਵਿਦਾਸ ਜੀ ਦੇ ਇਹ ਮਹਾਨ ਆਸ ਬਣਾਉਣ ਵਾਲੇ ਬੋਲ ਕਿ ਹੇ ਪ੍ਰਭੂ, ਜਿੰਨਾ ਚਿਰ ਮੈਂ ਹੈਗਾ ਸੀ, ਹਉਮੈ ਦਾ ਭਾਵ ਜ਼ਿੰਦਾ ਸੀ, ਉਦੋਂ ਤੱਕ ਤੇਰੀ ਹੋਂਦ ਮੇਰੇ 'ਤੇ ਉਜਾਗਰ ਨਹੀਂ ਸੀ ਹੋਈ। ਅੱਜ ਮੇਰੇ ਮੈਂ ਦੀ ਹੋਂਦ ਖਤਮ ਹੋ ਗਈ ਹੈ, ਅਤੇ ਹੇ ਪ੍ਰਭੂ, ਹੁਣ ਕੋਈ ਵੀ ਥਾਂ ਤੇਰੇ ਬਿਨਾਂ ਦਿਖਾਈ ਨਹੀਂ ਪੈਂਦਾ। ਜ਼ਮੀਨ ਦਾ ਕੋਈ ਐਸਾ ਜ਼ਰਾ ਨਹੀਂ ਹੈ ਜਿਸ ਵਿੱਚ ਤੂੰ ਬਿਰਾਜਮਾਨ ਨਾ ਹੋਵੇ, ਜਿੱਥੇ ਤੇਰਾ ਦੀਦਾਰ ਨਾ ਹੋਵੇ। ਬਸ ਨਜ਼ਰ ਬਦਲ ਲੈਣ ਨਾਲ ਇਹ ਸੰਸਾਰ ਦਾ ਨਜ਼ਾਰਾ ਬਦਲ ਜਾਂਦਾ। ਆਪਣੇ ਆਪ ਨੂੰ ਵੱਡਾ ਜਾਣਨ ਨਾਲ ਪਰਮਾਤਮਾ ਬਹੁਤ ਛੋਟਾ ਹੋ ਜਾਂਦਾ, ਦਿਖਾਈ ਨਹੀਂ ਪੈਂਦਾ। ਆਪਣੇ ਆਪ ਨੂੰ ਛੋਟਾ ਜਾਣਨ ਨਾਲ ਹੀ ਪਰਮਾਤਮਾ ਦਿਖਾਈ ਪੈਂਦਾ। ਤੋ ਇਹ ਬੋਲ ਬੜੇ ਮਹਿਮਾਮਈ ਹਨ। ਰੋੜਾ ਹੋਏ ਰਹੋ ਬਾਟ ਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਪਰਮਾਤਮਾ ਉਸਨੂੰ ਆ ਕੇ ਮਿਲਦਾ। ਕੋਈ ਠੋਕਰ ਲਗਾ ਗਿਆ ਹੈ ਤਾਂ ਉਸ ਨਾਲ ਕੋਈ ਅੱਗੋਂ ਉੱਤਰ ਨਹੀਂ ਦਿੱਤਾ, ਕੋਈ ਅੱਗੋਂ ਜਵਾਬ ਦਰਾਜ਼ੀ ਨਹੀਂ ਹੈ, ਕੋਈ ਜ਼ਬਾਨ ਦਰਾਜ਼ੀ ਨਹੀਂ ਹੈ ਕਿ ਇਹ ਠੋਕਰ ਲਗਾਉਣ ਵਾਲੇ ਤੂੰ ਠੋਕਰ ਮੈਨੂੰ ਕਿਉਂ ਲਗਾਈ। ਪਾਵਨ ਆਤਮਾ, ਗੁਰਮਤਿ ਵਿੱਦਿਆ ਦੇ ਮਹਾਨ ਮਾਰਤੰਡ, ਗਿਆਨ ਦੇ ਮਹਾਨ ਸਾਗਰ, ਰਸਨਾ ਜਿਨ੍ਹਾਂ ਦੀ ਰਸ ਨਾਲ ਭਰੀ ਹੋਈ ਹੈ, ਮਹਾਨ ਦਿਵੰਗਤ ਆਤਮਾ, ਭਾਈ ਗੁਰਦਾਸ ਜੀ ਦੀ ਮਹਾਨ ਵਿਭੂਤੀ ਨਾਲ, ਉਪਾਧੀ ਨਾਲ ਵਿਭੂਜਿਤ ਪੰਥ ਰਤਨ ਸ਼੍ਰੀਮਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ, ਉਹਨਾਂ ਦੇ ਜੀਵਨ ਨੂੰ ਜੇ ਦੇਖੀਏ ਤਾਂ ਬਿਲਕੁਲ ਇਸੇ ਢੰਗ ਦਾ ਜੀਵਨ ਹੈ ਜੈਸਾ ਕਿ ਬਾਣੀ ਵਿੱਚ ਆਖਿਆ ਗਿਆ। ਇਤਨੇ ਮਿੱਠ ਬੋਲੜੇ ਨੇ, ਇਤਨਾ ਰਸਕ ਹਿਰਦਾ ਹੈ। ਗਾਲਬਨ 20 ਸਾਲ ਉਹਨਾਂ ਦੀ ਸੰਗਤ ਵਿੱਚ ਰਹਿਣ ਦਾ ਸੁਭਾਗ ਦਾਸ ਨੂੰ ਬਣਿਆ, ਇਹ ਸ਼ਰਫ ਹਾਸਲ ਹੋਇਆ। ਔਰ ਹੋਰ ਵੀ ਬਹੁਤ ਸਾਰੇ ਮਹਾਨ ਕੀਰਤਨੀਏ ਅਤੇ ਵਿਚਾਰਵਾਨ, ਉਹਨਾਂ ਕੋਲੋਂ ਵਿਚਾਰਾਂ ਦੀ ਸੇਧ ਲੈ ਕੇ ਨਾਲ ਚੱਲਦੇ ਰਹੇ ਨੇ। ਕਿਸੇ ਨੇ ਵੀ ਆਪ ਦੇ ਜੀਵਨ ਵਿੱਚ ਕਦੀ ਤਲਖ ਕਲਾਮੀ ਨਜ਼ਰ ਆਉਂਦੀ ਨਹੀਂ ਦੇਖੀ, ਕਦੀ ਕਿਸੇ ਨੂੰ ਕੌੜਾ ਬੋਲਿਆ ਹੋਵੇ, ਬਲਕਿ ਇਹਨਾਂ ਬੋਲਾਂ ਅਨੁਸਾਰ ਜੀਵਨ ਟਲ ਗਿਆ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲਣਾ ਮਸਕੀਨ ਸਾਹਿਬ ਵਿੱਚ ਬਿਲਕੁਲ ਨਹੀਂ, ਮਿੱਟੀ ਹੋਈ ਹਸਤੀ। ਵਾਕਈ ਜਿਤਨਾ ਕੋਈ ਮਿੱਟ ਜਾਂਦਾ ਹੈ ਪਰਮਾਤਮਾ ਉਸਨੂੰ ਉਤਨਾ ਹੀ ਉਠਾ ਦਿੰਦਾ, ਉਤਨਾ ਹੀ ਮਹਾਨ ਬਣਾ ਦਿੰਦਾ ਹੈ। ਇੱਕ ਆਲਮ ਦੇ ਦੋ ਬੋਲ ਜਗਤ ਪ੍ਰਸਿੱਧ ਨੇ ਕਿ ਮਿਟਾ ਦੇ ਆਪਣੀ ਹਸਤੀ ਕੋ ਅਗਰ ਕਸ ਮਰਤਬਾ ਚਾਹੇ, ਕਿ ਦਾਨਾ ਖਾਕ ਮੇਂ ਮਿਲਕਰ ਗੁਲੇ ਗੁਲਜ਼ਾਰ ਹੋਤਾ ਹੈ। ਜਿਤਨੀ ਦੇਰ ਇੱਕ ਅਨਾਜ ਦਾ ਦਾਨਾ ਜ਼ਮੀਨ ਦੋਜ਼ ਨਾ ਹੋ ਜਾਏ, ਉਤਨੀ ਦੇਰ ਉਹ ਕਦੀ ਗੁਲੇ ਗੁਲਜ਼ਾਰ ਹੁੰਦਾ ਦਿਖਾਈ ਨਹੀਂ ਪਿਆ। ਜਿਤਨੀ ਦੇਰ ਮਨੁੱਖ ਆਪਣੀ ਹਸਤੀ ਨੂੰ ਮਿਟਾ ਨਾ ਦੇਵੇ, ਉਤਨੀ ਦੇਰ ਕਦੀ ਇਹ ਮਨੁੱਖ ਪਰਮਾਤਮਾ ਹੁੰਦਾ ਦਿਖਾਈ ਨਹੀਂ ਪਿਆ, ਮਹਾਨ ਹੁੰਦਾ ਦਿਖਾਈ ਨਹੀਂ ਪਿਆ। ਸਿੱਖ ਜਗਤ ਦੇ ਮਹਾਨ ਗੁਰਮੁਖ ਸ਼ਾਇਰ ਰਸਕ ਹਿਰਦਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇਸ ਮਿੱਟ ਜਾਣ ਦੀ ਖਾਹਿਸ਼ ਨੂੰ ਆਪਣੇ ਇਹਨਾਂ ਬੋਲਾਂ ਰਾਹੀਂ ਪ੍ਰਗਟ ਕਰਦੇ ਨੇ ਕਿ ਮੈਨੂੰ ਸੁਪੇ ਰਹਿਣ ਦੀ ਚਾਹ ਅਤੇ ਸੁਪ ਟੁਰ ਜਾਣ ਦੀ ਹਾਏ ਪੂਰੀ ਹੁੰਦੀ ਨਾ, ਮੈਂ ਤਰਲੇ ਲੈ ਰਿਹਾ। ਬੜੀ ਕੋਸ਼ਿਸ਼ ਕਰਦਾ ਹਾਂ ਕਿ ਮਿਟ ਜਾਵਾਂ, ਪਰ ਮਨ ਮਿਟਣ ਵਿੱਚ ਫਿਰ ਆੜੇ ਆ ਜਾਂਦਾ, ਫਿਰ ਗਿਆਨ ਆ ਜਾਂਦਾ, ਫਿਰ ਸੰਸਾਰ ਦੀ ਸਮਝ ਆ ਜਾਂਦੀ, ਫਿਰ ਆਪਣੀ ਪਦਵੀ ਦਾ ਮਨ ਖਿਆਲ ਸਾਹਮਣੇ ਲੈ ਆਉਂਦਾ, ਔਰ ਮਿਟਦੇ ਫਿਰ ਹਸਤੀ ਰਹਿ ਜਾਂਦੀ। ਵਾਕਈ ਐਸਾ ਹੁੰਦਾ ਹੈ, ਜਦ ਕੋਈ ਇਸ ਪਾਸੇ ਚੱਲਦਾ ਮਨ ਆਪਣੀ ਹੋਂਦ ਨੂੰ ਮਿਟਣ ਨਹੀਂ ਦਿੰਦਾ, ਔਰ ਜਿਤਨੀ ਦੇਰ ਇਹ ਮਨ ਆਪਣੀ ਹੋਂਦ ਨੂੰ ਮਿਟਾ ਨਹੀਂ ਸਕਦਾ, ਮਿਟਣ ਨਹੀਂ ਦਿੰਦਾ, ਉਤਨੀ ਦੇਰ ਪਰਮਾਤਮਾ ਦਾ ਪ੍ਰਗਟ ਹੋਣਾ ਇਸ ਜੀਵਨ ਵਿੱਚ ਹੁੰਦਾ ਨਹੀਂ। ਮਸਕੀਨ ਸਾਹਿਬ ਜੀ ਉਹ ਮਹਾਨ ਜ਼ਿੰਦਗੀ ਨੇ, ਉਹ ਮਹਾਨ ਰਸਕ ਹਿਰਦਾ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਹੰਕਾਰ ਮਿਟ ਗਿਆ ਔਰ ਨਿਰੰਕਾਰ ਪ੍ਰਗਟ ਹੋ ਗਿਆ। ਪਰਮਾਤਮਾ ਦਾ ਜਿਨ੍ਹਾਂ ਦੇ ਅੰਦਰ ਮਹਾਨ ਇਹ ਨਜ਼ਾਰਾ ਪ੍ਰਗਟ ਹੋਇਆ, ਔਰ ਜਿਨ੍ਹਾਂ ਦਾ ਜੀਵਨ ਮਿਟੇ ਹੋਏ ਪੁਰਸ਼ਾਂ ਵਿੱਚ ਹੈ, ਉਹਨਾਂ ਦਾ ਹੀ ਨਾਮ ਹੈ ਪਰਮ ਬੰਦਨੀਏ ਮਸਕੀਨ ਸਾਹਿਬ। ਸੰਖੇਪ ਵਿੱਚ ਇਹ ਗਾਥਾ ਮੈਂ ਆਪ ਜੀ ਦੇ ਨਜ਼ਰ ਕਰਾਂ। ਬੋਲ ਬੜੇ ਰਸਲਬਰੇਜ਼ ਨੇ, ਕਈ ਦਫ਼ਾ ਐਸਾ ਦੇਖਣ ਵਿੱਚ ਆਇਆ ਕੁਝ ਮਨੁੱਖ ਵਿਖਾਵੇ ਦੀ ਨਿਮਰਤਾ ਵੀ ਪ੍ਰਗਟ ਕਰਦੇ, ਬੜਾ ਹੱਥ ਜੋੜਨਗੇ, ਸਿਰ ਝੁਕਾਉਣਗੇ, ਮਿੱਠੇ ਬੋਲ ਵੀ ਬੋਲਣਗੇ, ਪਰ ਹਿਰਦਾ ਅੰਦਰੋਂ ਕੜਵਾਹਟ ਨਾਲ ਭਰਿਆ ਹੋਇਆ ਨਜ਼ਰ ਪੈ ਜਾਏਗਾ। ਐਸੇ ਮਨੁੱਖ ਦੇ ਬੋਲ ਉਸਦੀ ਕੜਵਾਹਟ ਨੂੰ ਪ੍ਰਗਟ ਕਰ ਦਿੰਦੇ, ਐਸੇ ਮਨੁੱਖ ਦਾ ਜੀਵਨ ਚਰਿੱਤਰ, ਉਸਦੀ ਤਰਜ਼ੇ ਜ਼ਿੰਦਗੀ ਜੋ ਹੈ ਉਹ ਜੀਵਨ ਨੂੰ ਪ੍ਰਗਟ ਕਰ ਦਿੰਦੀ ਹੈ ਕਿ ਬਾਹਰੋਂ ਕੁਝ ਹੋਰ ਹੈ ਪਰ ਅੰਦਰੋਂ ਕੁਝ ਹੋਰ। ਇਹ ਦੋ ਬੋਲ ਵੀ ਕਾਲਮ ਦੇ ਬੜੇ ਕਾਬਲੇ ਸੁਨੀਦਨ ਹਨ, ਜਿਨ੍ਹਾਂ ਵਿੱਚ ਉਸਨੇ ਬੜਾ ਆਪਣੇ ਹਿਰਦੇ ਦੇ ਜਜ਼ਬਾਤ ਨੂੰ ਖੋਲ੍ਹਿਆ ਔਰ ਕਿਹਾ, ਪੁਰਖਾ ਗੌਰ ਨਾਲ ਦੇਖ, ਜੋ ਜ਼ਹਿਰੇ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਇਹ ਤਾਂ ਪੀਣ ਦਾ ਢੰਗ ਹੈ, ਜੋ ਜ਼ਹਿਰ ਹੈ ਉਹ ਅੰਮ੍ਰਿਤ ਬਣ ਸਕਦਾ ਹੈ ਔਰ ਅੰਮ੍ਰਿਤ ਵੀ ਜ਼ਹਿਰ ਬਣ ਸਕਦਾ ਹੈ ਜੇਕਰ ਪੀਣ ਦਾ ਢੰਗ ਨਾ ਆਵੇ। ਅਸੀਂ ਦੁੱਧ ਨੂੰ ਲਈਏ ਅੰਮ੍ਰਿਤ ਪਦਾਰਥ ਹੈ, ਘਿਓ ਅੰਮ੍ਰਿਤ ਪਦਾਰਥ ਹੈ, ਪਰ ਪੀਣ ਦਾ ਵਰਤਣ ਦਾ ਢੰਗ ਨਾ ਆਵੇ ਤਾਂ ਇਹ ਜ਼ਹਿਰ ਬਣ ਜਾਂਦਾ। ਮਿੱਠਾ ਸ਼ਰਬਤ ਅੰਮ੍ਰਿਤ ਦੀ ਮਿਠਾਸ ਰੱਖਦਾ, ਪਰ ਜੇ ਇਹ ਪੀਣ ਦਾ ਢੰਗ ਨਾ ਆਵੇ ਤਾਂ ਵਾਕਈ ਜ਼ਹਿਰ ਬਣ ਜਾਂਦਾ। ਔਰ ਸੱਚ ਜਾਣਨਾ, ਇਹ ਜ਼ਿੰਦਗੀ ਮਹਾਨ ਅੰਮ੍ਰਿਤ ਦੀ ਧਾਰਾ ਹੈ, ਅੰਮ੍ਰਿਤ ਦੀ ਗੰਗਾ ਹੈ, ਅੰਮ੍ਰਿਤ ਦਾ ਸਾਗਰ ਹੈ, ਪਰ ਜੇ ਜੀਵਨ ਦਾ ਢੰਗ ਨਾ ਆਵੇ ਤਾਂ ਇਹ ਜ਼ਿੰਦਗੀ ਵੀ ਬਹੁਤ ਵੱਡਾ ਜ਼ਹਿਰ ਬਣ ਜਾਂਦੀ। ਕਰੋੜਾਂ ਹੀ ਐਸੇ ਲੋਕ ਦੇਖੇ ਜਾਂਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਬਿਲਕੁਲ ਜ਼ਹਿਰ ਬਣ ਗਈ। ਬਾਹਰੋਂ ਹੱਸਦੇ ਹੋਏ ਵੀ ਦੇਖੇ ਜਾਂਦੇ ਨੇ ਪਰ ਅੰਦਰੋਂ ਜੀਵਨ ਕੜਵਾਹਟ ਨਾਲ ਭਰਿਆ ਹੋਇਆ। ਬਾਹਰੋਂ ਅਖੌਤੀ ਢੰਗ ਨਾਲ ਮਿੱਠੇ ਬੋਲ ਬੋਲਦਿਆਂ ਵੀ ਦੇਖਿਆ ਜਾਂਦਾ ਪਰ ਅੰਦਰ ਮਹਾਨ ਜ਼ਹਿਰ ਹੈ, ਅੰਦਰ ਮਹਾਨ ਕੜਵਾਹਟ ਨਾਲ ਭਰਿਆ ਹੋਇਆ ਹਿਰਦਾ ਹੈ। ਕਾਰਨ ਕੀ ਹੈ? ਜ਼ਿੰਦਗੀ ਜੀਵਨ ਦਾ ਢੰਗ ਨਹੀਂ ਆਇਆ। ਇਹ ਦੋ ਬੋਲ ਵੀ ਬੜੇ ਕੀਮਤੀ ਨੇ। ਚਲੋ ਇਸ ਸੰਦਰਭ ਵਿੱਚ ਮੈਂ ਆਪ ਜੀ ਦੇ ਨਜ਼ਰ ਕਰਾਂ। ਬੜੇ ਕਾਬਲੇ ਗੌਰ ਇਹ ਬੋਲ ਨੇ ਕਿ ਹਜ਼ਾਰੋਂ ਮੁਸ਼ਕਿਲੋਂ ਕੀ ਸਖਤ ਮੁਸ਼ਕਿਲ ਏਕ ਯਹੀ ਹੈ, ਤਮੰਨਾ ਜ਼ਿੰਦਗੀ ਕੀ ਹੈ ਪਰ ਜੀਣਾ ਨਹੀਂ ਆਤਾ। ਬਹੁਤ ਵੱਡੀ ਮੁਸ਼ਕਿਲ ਬਣ ਗਈ, ਬਹੁਤ ਵੱਡੀ ਸਮੱਸਿਆ ਬਣ ਗਈ। ਜ਼ਿੰਦਗੀ ਜੀਵਨ ਦੀ ਤਮੰਨਾ ਹੈ, ਖਾਹਿਸ਼ ਹੈ, ਪਰ ਜ਼ਿੰਦਗੀ ਨੂੰ ਜੀਵਨ ਦਾ ਢੰਗ ਇਸ ਨੂੰ ਨਸੀਬ ਨਹੀਂ ਹੋਇਆ। ਜ਼ਿੰਦਗੀ ਨੂੰ ਕਿਵੇਂ ਟਾਲਣਾ ਹੈ, ਜ਼ਿੰਦਗੀ ਨੂੰ ਕਿਵੇਂ ਸੰਭਾਲਣਾ ਹੈ, ਮਨੁੱਖ ਨੂੰ ਆ ਨਹੀਂ ਸਕਿਆ। ਕਾਰਨ ਕੀ ਹੈ? ਹਿਰਦਾ ਅਹੰਕਾਰ ਨਾਲ ਭਰਿਆ ਹੋਇਆ। ਮਾਨਣੀਏ ਮਸਕੀਨ ਸਾਹਿਬ ਜੀ ਦਾ ਹਿਰਦਾ ਵਿਚਾਰ ਨਾਲ, ਨਿਰੰਕਾਰ ਨਾਲ, ਪ੍ਰਭੂ ਦੇ ਪਿਆਰ ਨਾਲ ਅਤੇ ਉਸੇ ਪਿਆਰ ਦੇ ਇਜ਼ਹਾਰ ਨਾਲ ਭਰਿਆ ਹੋਇਆ ਹੈ। ਕੋਈ ਕੌੜੇ ਬੋਲ ਵੀ ਆਖੇ ਕਦੀ ਜਵਾਬ ਦਿੰਦੇ ਹੀ ਨਹੀਂ। ਇੱਕ ਬੜੀ ਕੀਮਤੀ ਗਾਥਾ ਹੈ ਮਸਕੀਨ ਜੀ ਦੇ ਜੀਵਨ ਦੀ, ਵੈਨਕੂਵਰ ਵਿੱਚ ਅਸੀਂ ਸਾਰੇ ਇਕੱਠੇ ਸਾਂ। ਸ਼ਮਾਂ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਜਿਉਂ ਗੁਰਦੁਆਰਾ ਸਾਹਿਬ ਦੀ ਰਿਹਾਇਸ਼ ਵਿੱਚ ਪਹੁੰਚੇ, ਸਮਾਂ ਗਾਲਬਨ ਰਾਤ ਦੇ 11:30 ਦਾ ਹੋ ਗਿਆ ਸੀ। ਠੰਡ ਬੜੀ ਭਿਆਨਕ ਸੀ, ਬਾਹਰਲੀ ਫੈਂਸ ਦਾ ਗੇਟ ਬੰਦ ਹੈ ਸੀ। ਸੇਵਾਦਾਰ ਦੂਰ ਇੱਕ ਕਮਰੇ ਵਿੱਚ ਆਰਾਮ ਕਰ ਰਿਹਾ ਸੀ। ਬਾਰ ਬਾਰ ਦਰਵਾਜ਼ਾ ਖਟਖਟਾਉਣ 'ਤੇ ਜਦ ਉਸਨੇ ਦਰਵਾਜ਼ਾ ਨਾ ਖੋਲ੍ਹਿਆ ਔਰ ਖੋਲ੍ਹਣ ਲਈ ਆਵਾਜ਼ ਵੀ ਨਾ ਦਿੱਤੀ, ਕਿਉਂਕਿ ਬੜੀ ਭਿਆਨਕ ਠੰਡ ਹੈ, ਇੱਕ ਦਫ਼ਾ ਹੱਡੀਆਂ ਵਿੱਚ ਚਲੀ ਜਾਏ ਫਿਰ ਤਾਂ ਉਮਰ ਨਿਕਲਦੀ ਨਹੀਂ ਹੈ, ਭਾਵੇਂ ਕਿਤਨੀ ਕੋਸ਼ਿਸ਼ ਕਰੋ। ਮਸਕੀਨ ਜੀ ਦੇ ਇੱਕ ਵਿਦਿਆਰਥੀ ਉਹ ਫੈਂਸ ਟੱਪ ਕੇ ਅੰਦਰ ਚਲੇ ਗਏ, ਚਲੋ ਸੇਵਾਦਾਰ ਕੋਲੋਂ ਚਾਬੀ ਲੈ ਆਉਂਦੇ, ਪਰ ਉਹ ਤਾਂ ਬੜੇ ਕ੍ਰੋਧ ਦੇ ਬੋਲ ਬੋਲ ਰਿਹਾ ਸੀ। ਇਤਨੇ ਠੰਡੇ ਮੁਲਕ ਵਿੱਚ ਰਹਿ ਕੇ ਵੀ ਉਹਦੇ ਬੋਲ ਬੜੀ ਅੱਗ ਬਰਸਾ ਰਹੇ ਸੀ। ਵਾਕਈ ਕਈਆਂ ਮਨੁੱਖਾਂ ਦਾ ਮੁਖੜਾ ਐਸਾ ਹੁੰਦਾ ਹੈ, ਇੱਕ ਇੱਕ ਬੋਲ ਅੰਮ੍ਰਿਤ ਦੀ ਧਾਰਾ, ਬਾਣੀ ਉਚਰੇ ਸਾਧ ਜਨ ਅਮਿਓ ਚੱਲੇ ਚਰਣੇ, ਪਰ ਕੁਝ ਕੁ ਮਨੁੱਖਾਂ ਦਾ ਮੁਖੜਾ ਐਸਾ ਹੁੰਦਾ ਹੈ ਜਿਵੇਂ ਕਿਸੇ ਕੈਨਨ ਦਾ ਮੂੰਹ ਹੋਵੇ, ਕਿਸੇ ਤੋਪ ਦਾ ਮੂੰਹ ਹੋਵੇ, ਜਿਸ ਵਿੱਚੋਂ ਸਿਵਾਏ ਅਗਨੀ ਦੇ, ਸਿਵਾਏ ਬਾਰੂਦ ਦੇ, ਸਿਵਾਏ ਗੋਲਿਆਂ ਦੇ ਹੋਰ ਕੁਛ ਨਹੀਂ ਨਿਕਲਦਾ। ਅਖੌਤੀ ਨਿਮਰਤਾ ਦਾ ਵੀ ਮਨੁੱਖ ਪ੍ਰਗਟਾਵਾ ਕਰਦਾ, ਬੜੀ ਦਫ਼ਾ ਆਪ ਦੇ ਦੇਖਣ ਵਿੱਚ ਆਇਆ ਹੋਵੇਗਾ। ਇਤਨੀਆਂ ਮਿਰਚਾਂ ਲੰਗਰ ਦੀ ਦਾਲ ਵਿੱਚ ਨਹੀਂ ਨਜ਼ਰ ਆਉਂਦੀਆਂ ਜਿਤਨੀਆਂ ਮਿਰਚਾਂ ਵਰਤਾਉਣ ਵਾਲੇ ਦੀ ਜ਼ਬਾਨ ਵਿੱਚ ਨਜ਼ਰ ਆ ਰਹੀਆਂ ਹਨ। ਬਲਕਿ ਇੰਝ ਲੱਗਦਾ ਕਿ ਮਿਰਚਾਂ ਦੇ ਸਾਰੇ ਬੂਟੇ ਇਹਨਾਂ ਦੀ ਜ਼ਬਾਨ 'ਤੇ ਹੀ ਪੈਦਾ ਹੁੰਦੇ ਨੇ। ਬੋਲ ਬੜੇ ਕੌੜੇ ਨੇ, ਮਿੱਠਾ ਕੜਾ ਪ੍ਰਸ਼ਾਦ ਦਾ ਥਾਲ ਹੱਥ ਵਿੱਚ ਹੈ ਪਰ ਜ਼ਬਾਨ ਕੜਵਾਹਟ ਨਾਲ ਭਰੀ ਹੋਈ। ਮਿੱਠੀ ਬਾਣੀ ਸੁਣਾਉਂਦਿਆਂ ਵੀ ਔਰ ਮਿੱਠੀ ਬਾਣੀ ਨੂੰ ਸੁਣਦਿਆਂ ਵੀ ਕਈ ਦਫ਼ਾ ਮਨੁੱਖ ਦਾ ਹਿਰਦਾ ਕੜਵਾਹਟ ਨਾਲ ਭਰਿਆ ਹੀ ਰਹਿ ਜਾਂਦਾ। ਐਸਾ ਹੀ ਇਹ ਗੁਰੂ ਘਰ ਦਾ ਸੇਵਾਦਾਰ ਬੜੇ ਕੌੜੇ ਬੋਲ ਬੋਲਦਾ ਹੋਇਆ ਬਾਹਰ ਨਿਕਲਿਆ ਔਰ ਕਹਿਣ ਲੱਗਾ, ਇਸੇ ਤਰ੍ਹਾਂ ਹੀ ਤਾਂ ਚੋਰੀਆਂ ਹੋ ਜਾਂਦੀਆਂ, ਨੁਕਸਾਨ ਹੋ ਜਾਂਦਾ, ਤੁਹਾਡੇ ਵਰਗੇ ਲੋਕ ਦੀਵਾਰਾਂ ਟੱਪਦੇ ਫਿਰਦੇ। ਮਸਕੀਨ ਜੀ ਨੇ ਹੱਸਦਿਆਂ ਹੋਇਆਂ ਕਿਹਾ, ਗੁਰਮੁਖੋ, ਹਰ ਮਨੁੱਖ ਚੋਰ ਨਹੀਂ ਆਉਂਦਾ, ਹਰ ਮਨੁੱਖ ਨੂੰ ਚੋਰ ਨਹੀਂ ਜਾਣਨਾ ਚਾਹੀਦਾ। ਉਸਨੇ ਪਲਟ ਕੇ ਜੋ ਗੱਲ ਆਖੀ ਹੈ ਉਹ ਸਭ ਦਾ ਦਿਲ ਦੁਖਾਉਣ ਵਾਲੀ। ਕਹਿਣ ਲੱਗਾ, ਤੁਹਾਡੇ ਕੋਈ ਮਸਤਕ 'ਤੇ ਥੋੜ੍ਹੀ ਲਿਖਿਆ ਹੈ ਕਿ ਤੁਸੀਂ ਚੋਰ ਨਹੀਂ ਹੋ। ਮਸਕੀਨ ਜੀ ਨੇ ਹੱਸਦਿਆਂ ਹੋਇਆਂ ਗੱਲ ਨੂੰ ਟਾਲ ਦਿੱਤਾ ਔਰ ਕਹਿਣ ਲੱਗੇ, ਕੋਈ ਗੱਲ ਨਹੀਂ ਬਜ਼ੁਰਗੋ, ਸਾਨੂੰ ਥੋੜ੍ਹੀ ਦੇਰ ਹੋ ਗਈ ਸੀ, ਪਰ ਮੇਰੇ ਮਨ ਵਿੱਚ ਇਹ ਗੱਲ ਬਹੁਤ ਖਟਕਦੀ ਰਹੀ। ਰਾਤ ਭਰ ਮੈਨੂੰ ਆਪਣਾ ਦੇਸ਼ ਯਾਦ ਆਉਂਦਾ ਰਿਹਾ ਅਤੇ ਮੈਂ ਸੋਚਦਾ ਰਿਹਾ ਕਿਧਰੇ ਭਾਰਤ ਵਿੱਚ ਹੁੰਦਾ ਤਾਂ ਫਿਰ ਇਸ ਨੂੰ ਜਵਾਬ ਦਿੰਦੇ ਕਿ ਇਹ ਗੱਲ ਤੂੰ ਕੀ ਆਖੀ। ਹਿਰਦਾ ਮੇਰਾ ਉਸ ਵੇਲੇ ਇਸ ਤਰ੍ਹਾਂ ਦਾ ਹੀ ਸੀ। ਖੈਰ, ਉਧਰ ਦਾ ਲਾ ਇਸ ਤਰ੍ਹਾਂ ਦਾ ਹੈ, ਕੋਈ ਕਿਸੇ ਨੂੰ ਪੰਚ ਨਹੀਂ ਕਰ ਸਕਦਾ, ਹਿੱਟ ਨਹੀਂ ਕਰ ਸਕਦਾ, ਔਰ ਅਗਰ ਕਰਦਾ ਹੈ ਤਾਂ ਉਹ ਕਾਨੂੰਨ ਦੇ ਪਕੜ ਵਿੱਚ ਆ ਜਾਂਦਾ। ਇਸ ਖਿਆਲ ਨਾਲ ਮੈਂ ਮਨ ਮਾਰ ਕੇ ਹੀ ਰਹਿ ਗਿਆ ਕਿ ਇਸਨੇ ਇਤਨੇ ਕੌੜੇ ਬੋਲ ਆਖੇ ਨੇ, ਕਿਧਰੇ ਆਪਣਾ ਮੁਲਕ ਆਉਂਦਾ, ਭਾਰਤ ਆਉਂਦਾ ਤਾਂ ਫਿਰ ਇਸ ਨੂੰ ਜਵਾਬ ਤਾਂ ਦੇ ਹੀ ਦੇਣਾ ਸੀ। ਖੈਰ, ਰਾਤ ਭਰ ਇਹ ਗੱਲ ਮੇਰੇ ਮਨ ਵਿੱਚ ਬੁਰੀ ਤਰ੍ਹਾਂ ਖਟਕਦੀ ਰਹੀ। ਜਿਉਂ ਸਵੇਰੇ ਹੋਇਆ, ਸਵੇਰਾ ਹੋਇਆ, ਪ੍ਰਬੰਧਕ ਜਨ ਆਏ ਅਤੇ ਮੈਂ ਸਭ ਤੋਂ ਪਹਿਲੀ ਸ਼ਿਕਾਇਤ ਇਹ ਹੀ ਰੱਖ ਦਿੱਤੀ। ਮੈਂ ਕਿਹਾ, ਇੱਕ ਤਾਂ ਸਾਨੂੰ ਬਾਹਰਲੇ ਗੇਟ ਦੀ ਚਾਬੀ ਦੇ ਦਿਓ ਔਰ ਇੱਕ ਸੇਵਾਦਾਰ ਨੂੰ ਵੀ ਥੋੜ੍ਹੀ ਜਿਹੀ ਚਾਬੀ ਦੇ ਦਿਓ ਤਾਂ ਕਿ ਬੋਲਣ ਦਾ ਠੰਗ ਇਸ ਨੂੰ ਆ ਜਾਏ। ਕਿਵੇਂ ਬੋਲੀਦਾ ਹੈ ਇਸ ਦੀ ਸਮਝ ਵਿੱਚ ਨਹੀਂ ਹੈ। ਮਸਕੀਨ ਜੀ ਨੂੰ ਰਾਤ ਇਸਨੇ ਇਹ ਕੌੜੇ ਬੋਲ ਆਖੇ। ਖੈਰ, ਉਹਨਾਂ ਨੇ ਵੀ ਉਸ ਸੇਵਾਦਾਰ ਨੂੰ ਨਾਰਾਜ਼ਗੀ ਭਰੇ ਲਹਿਜੇ 'ਚ ਕਈ ਬੋਲ ਆਖੇ। ਮੇਰਾ ਮਨ ਖੁਸ਼ ਹੋ ਰਿਹਾ ਸੀ ਕਿ ਬਿਲਕੁਲ ਇਸ ਨਾਲ ਠੀਕ ਹੋਈ, ਪਰ ਜਦੋਂ ਮਹਾਨ ਰਸਕ ਹਿਰਦਾ, ਮਿਠਾਸ ਨਾਲ ਭਰਿਆ ਹੋਇਆ ਹਿਰਦਾ ਮਸਕੀਨ ਜੀ ਨੂੰ ਇਸ ਗੱਲ ਬਾਰੇ ਇਲਮ ਹੋਇਆ, ਪਤਾ ਚੱਲਿਆ, ਤਾਂ ਸਗੋਂ ਮੇਰੇ ਨਾਲ ਨਾਰਾਜ਼ ਹੋਏ ਅਤੇ ਕਹਿਣ ਲੱਗੇ, ਗੁਰਮੁਖਾ, ਤੂੰ ਇਹ ਕੀ ਆਖਿਆ ਹੈ, ਪ੍ਰਬੰਧਕਾਂ ਨੂੰ ਕਹਿਣ ਲੱਗੇ ਇਹ ਤਾਂ ਬਿਲਕੁਲ ਝੂਠੇ ਬੋਲ ਕਹਿ ਗਿਆ। ਉਹ ਬਜ਼ੁਰਗ ਤਾਂ ਬੜਾ ਹੀ ਮਿੱਠ ਬੋਲੜਾ ਹੈ, ਬੜਾ ਰਸਕ ਬੰਦਾ ਹੈ, ਬੜਾ ਮਹਾਨ ਹੈ। ਪ੍ਰਬੰਧਕਾਂ ਨੇ ਮੇਰੀ ਗੱਲ ਨੂੰ ਐਵੇਂ ਹੀ ਜਾਣ ਲਿਆ। ਦੋ ਦਿਨਾਂ ਬਾਅਦ ਮੈਂ ਕਿਹਾ, ਆਪ ਜੀ ਮੇਰੇ ਨਾਲ ਸਗੋਂ ਨਾਰਾਜ਼ ਹੋਏ ਹੋ, ਅਤੇ ਜਿਸ ਨਾਲ ਨਾਰਾਜ਼ ਹੋਣਾ ਚਾਹੀਦਾ ਸੀ ਉਸਦੀ ਤਾਰੀਫ ਕੀਤੀ। ਕਹਿਣ ਲੱਗੇ, ਪੁਰਖਾ ਤੇਰੇ ਨਾਲ ਮੈਂ ਦਿਲੋਂ ਨਾਰਾਜ਼ ਥੋੜ੍ਹੀ ਹਾਂ, ਅਤੇ ਨਾਰਾਜ਼ ਮੈਂ ਉਸ ਨਾਲ ਵੀ ਨਹੀਂ ਹਾਂ। ਜੇ ਮੈਂ ਤੇਰੀ ਗੱਲ ਦੀ ਸ਼ਹਾਦਤ ਭਰ ਦਿੰਦਾ ਤਾਂ ਹੋ ਸਕਦਾ ਸੀ ਇਸ ਬਜ਼ੁਰਗ ਦੀ ਨੌਕਰੀ ਚਲੀ ਜਾਂਦੀ। ਇਸ ਲਈ ਕੌੜਾ ਬੋਲਿਆ, ਕੋਈ ਗੱਲ ਨਹੀਂ ਹੈ, ਕੋਈ ਗੱਲ ਨਹੀਂ, ਆਪੇ ਹੌਲੀ ਹੌਲੀ ਮਿੱਠਾ ਵੀ ਬੋਲਣ ਲੱਗ ਪਏਗਾ, ਅਤੇ ਜੇ ਅਸੀਂ ਵੀ ਕੌੜਾ ਬੋਲੀਏ ਫਿਰ ਸਾਡੇ ਵਿੱਚ ਅਤੇ ਉਹਦੇ ਵਿੱਚ ਫਰਕ ਹੀ ਕੀ ਰਹਿ ਗਿਆ। ਈਰਾਨ ਦੇ ਮਹਾਨ ਸੰਤ ਜਨਾਬ ਸ਼ੇਖ ਸਾਦੀ ਦਾ ਇੱਕ ਵਾਕਿਆ ਉਹਨਾਂ ਨੇ ਮੈਨੂੰ ਸੁਣਾਇਆ। ਈਰਾਨ ਦਾ ਇਹ ਮਹਾਨ ਨਾਮਵਰ ਸੰਤ ਹੈ, ਬ੍ਰਹਮ ਗਿਆਨੀ ਹੈ, ਖੁਦਾ ਰਸੀਦ ਆਤਮਾ ਹੈ। ਅਫਗਾਨਿਸਤਾਨ ਵਿੱਚ, ਈਰਾਨ ਵਿੱਚ ਅਤੇ ਹੋਰ ਇਸਲਾਮਿਕ ਦੇਸ਼ਾਂ ਵਿੱਚ ਇਸ ਨੂੰ ਮਦਰੱਸਿਆਂ 'ਚ ਪੜ੍ਹਾਇਆ ਜਾਂਦਾ ਹੈ, ਸਕੂਲਾਂ 'ਚ ਪੜ੍ਹਾਇਆ ਜਾਂਦਾ ਹੈ, ਪਰ ਸਾਡੇ ਭਾਰਤ ਵਰਸ਼ ਵਿੱਚ ਇਸ ਨੂੰ ਬਹੁਤ ਘੱਟ ਜਾਣਿਆ ਗਿਆ। ਦੁਨੀਆ ਦੇ ਬਾਕੀ ਦੇਸ਼ਾਂ 'ਚ ਇਸ ਨੂੰ ਬੜਾ ਘੱਟ ਜਾਣਿਆ ਗਿਆ, ਔਰ ਇਸ ਮਹਾਂਪੁਰਸ਼ ਨੂੰ ਸਾਰੀ ਦੁਨੀਆ ਵਿੱਚ ਜਣਾਇਆ ਮਾਨਨੀਏ ਮਸਕੀਨ ਜੀ ਨੇ। ਇੱਕ ਵਾਕਿਆ ਮੈਨੂੰ ਸੁਣਾਉਣ ਲੱਗੇ, ਆਖਣ ਲੱਗੇ, ਇੱਕ ਦਫ਼ਾ ਇੱਕ ਬਜ਼ੁਰਗ ਲੱਕੜਹਾਰਾ ਆਪਣੇ ਸਿਰ 'ਤੇ ਲੱਕੜਾਂ ਦੀ ਪੰਡ ਚੁੱਕ ਕੇ ਲਿਆ ਰਿਹਾ ਸੀ, ਅਤੇ ਰਸਤੇ ਵਿੱਚ ਇੱਕ ਖੂੰਖਾਰ ਕੂਕਰ ਨੇ ਉਸ ਦੇ ਪੈਰ 'ਤੇ ਚੱਕ ਮਾਰਿਆ, ਖੂਨ ਨਿਕਲ ਆਇਆ। ਅਤੇ ਜਿਉਂ ਘਰ 'ਚ ਆਇਆ ਅਤੇ ਛੋਟੀ ਜਿਹੀ ਇਸ ਲੱਕੜਹਾਰੇ ਦੀ ਇੱਕ ਪੋਤਰੀ, ਇਸ ਬੱਚੀ ਦੇ ਮਾਂ ਬਾਪ ਭਾਵ ਇਸ ਬਜ਼ੁਰਗ ਦੀ ਨੂੰਹ ਅਤੇ ਪੁੱਤਰ ਗੁਜ਼ਰ ਚੁੱਕੇ ਨੇ, ਔਰ ਹੁਣ ਇਹ ਛੋਟੀ ਜਿਹੀ ਇੱਕ ਬੱਚੀ ਬਚ ਗਈ ਹੈ। ਹਿਰਦਾ ਬਾਪੂ ਲਈ ਬੜੇ ਪਿਆਰ ਨਾਲ ਭਰਿਆ, ਬੜਾ ਮਨ ਵਿੱਚ ਬਾਪੂ ਦਾ ਮੋਹ ਹੈ। ਦੇਖਿਆ ਖੂਨ ਨਿਕਲ ਰਿਹਾ ਹੈ, ਤੋ ਕਹਿਣ ਲੱਗੀ, ਬਾਪੂ ਇਹ ਚੇ ਹਸਤ, ਇਹ ਕੀ ਹੋਇਆ ਹੈ? ਕਹਿਣ ਲੱਗਾ, ਪੁੱਤਰ ਮੈਂ ਰਸਤੇ ਵਿੱਚ ਆ ਰਿਹਾ ਸੀ, ਸਗੇ ਪਾਏ ਸਹਿਰਾਏ ਨਸੀਨੇ ਗਜ਼ੀਦ ਬਖਸ਼ਮੇ ਖੂਨਮ ਦੰਦਾ ਚੇਖੰਦ। ਇਹ ਮੇਰੀ ਪਿਆਰੀ ਪੁੱਤਰੀ, ਰਸਤੇ ਵਿੱਚ ਆਉਂਦਿਆਂ ਹੋਇਆਂ ਇੱਕ ਕੁੱਤੇ ਨੇ ਕੱਟ ਖਾਧਾ ਹੈ, ਔਰ ਦੰਦਾਂ ਦੀ ਜ਼ਖਮਾਂ ਵਿੱਚੋਂ ਖੂਨ ਰਿਸ ਰਿਹਾ ਹੈ। ਬੱਚੀ ਨੇ ਬੜੇ ਮਾਸੂਮੀਅਤ ਭਰੇ ਲਹਿਜ਼ੇ 'ਚ ਜਵਾਬ ਦਿੱਤਾ। ਆਖਣ ਲੱਗੀ, ਅੱਬੂ ਆਖਿਰ ਤੁਰਾ ਤੇਜ਼ ਦੰਦਾ ਨਬੂਤ, ਕੀ ਤੇਰੇ ਤੇਜ਼ ਦੰਦ ਹੈ ਨਹੀਂ ਸਣ? ਜੇ ਕੁੱਤੇ ਨੇ ਤੈਨੂੰ ਕੱਟ ਖਾਧਾ ਹੈ ਤਾਂ ਤੂੰ ਵੀ ਕੁੱਤੇ ਨੂੰ ਕੱਟ ਖਾਣਾ ਸੀ। ਇਹ ਹਲੇ ਕੱਲ ਪਰਸੋਂ ਦੀ ਤਾਂ ਗੱਲ ਹੈ, ਮੇਰੀ ਇੱਕ ਸਹੇਲੀ ਨੇ ਮੇਰੀ ਬਾਂਹ 'ਤੇ ਚੱਕ ਮਾਰਿਆ ਸੀ ਅਤੇ ਮੈਂ ਵੀ ਉਸਦੀ ਪਿੱਠ ਵਿੱਚ ਚੱਕ ਮਾਰ ਦਿੱਤਾ ਸੀ। ਤੈਨੂੰ ਵੀ ਤਾਂ ਉਸਨੂੰ ਕੱਟਣਾ ਚਾਹੀਦਾ ਸੀ। ਬੜੇ ਪਿਆਰ ਨਾਲ ਉਸ ਬਜ਼ੁਰਗ ਨੇ ਆਪਣੀ ਪੋਤਰੀ ਦੇ ਸਿਰ 'ਤੇ ਹੱਥ ਫੇਰਿਆ ਅਤੇ ਬੜੀ ਮੁਹੱਬਤ ਦੇ ਲਹਿਜ਼ੇ 'ਚ ਕਹਿਣ ਲੱਗਿਆ, ਵਲੇ ਕੰਮ ਨਾ ਆਇਦ ਜੋ ਮਰਦਮ ਸਗੀ। ਇਹ ਮੇਰੀ ਪਿਆਰੀ ਪੁੱਤਰੀ, ਇਹ ਜਿਹੜਾ ਕੁੱਕਰ ਹੈ ਨਾ, ਉਸਨੇ ਮੈਨੂੰ ਕੱਟਿਆ, ਅਤੇ ਮੈਂ ਜੇ ਇਸ ਨੂੰ ਕੱਟ ਦੇਵਾਂ ਤਾਂ ਫਿਰ ਇਸ ਵਿੱਚ ਅਤੇ ਮੇਰੇ ਵਿੱਚ ਫਰਕ ਕੀ ਰਹਿ ਗਿਆ? ਵਾਕਈ ਉਹਨਾਂ ਦਾ ਹਿਰਦਾ, ਮਸਕੀਨ ਜੀ ਦਾ ਹਿਰਦਾ ਇਸ ਭਾਵਨਾ ਨਾਲ ਭਰਿਆ ਹੋਇਆ ਹੈ ਕਿ ਜੇ ਕੋਈ ਕੌੜੇ ਬੋਲ ਆਖੇ ਤਾਂ ਬੜੇ ਅਦਬ ਨਾਲ ਸਹਿ ਲੈਂਦੇ, ਅਗਲੇ ਦਾ ਅਪਮਾਨ ਵੀ ਨਹੀਂ ਹੋਣ ਦਿੰਦੇ, ਔਰ ਆਪ ਕਦੀ ਅਪਮਾਨ ਨੂੰ ਪ੍ਰਵਾਨ ਹੀ ਨਹੀਂ ਕਰਦੇ। ਬੜਾ ਰਸ ਲਬਰੇਜ਼ ਜੀਵਨ ਹੈ, ਇਸ ਤਰ੍ਹਾਂ ਦਾ ਹੀ ਹੈ। ਜਿਵੇਂ ਕੋਈ ਠੋਕਰ ਲਗਾ ਗਿਆ ਤਾਂ ਕੋਈ ਗੱਲ ਨਹੀਂ, ਉਸ ਦਾ ਸੁਭਾਅ ਹੈ। ਰੋੜਾ ਹੁਆ ਤੋ ਕਿਆ ਭਇਆ, ਭਗਤ ਕਬੀਰ ਜੀ ਦੇ ਬੋਲ ਥੋੜ੍ਹਾ ਹੋਰ ਇਸ ਤੋਂ ਅੱਗੇ ਲੈ ਜਾਂਦੇ, ਜਿੱਥੇ ਆਪ ਇਹ ਕਹਿੰਦੇ ਨੇ, ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਹੇ ਮਿਲੇ ਭਗਵਾਨ। ਕੁਝ ਲੋਕ ਇਸ ਤਰ੍ਹਾਂ ਦੇ ਦਿਖਾਈ ਵੀ ਪੈਂਦੇ ਗੁਰਦੁਆਰਾ ਸਾਹਿਬ 'ਚ, ਮੰਦਰ 'ਚ, ਮਸਜਿਦ 'ਚ, ਜੋੜੇ ਖਾਨੇ 'ਚ ਖੜ੍ਹੇ ਹੋਣਗੇ, ਜੋੜੇ ਝਾੜਦਿਆਂ ਝਾੜਦਿਆਂ ਆਖਿਰ ਇੱਕ ਦੂਜੇ ਨੂੰ ਜੋੜੇ ਮਾਰਨ ਵੀ ਲੱਗ ਪੈਂਦੇ। ਬੜੇ ਹੱਥ ਜੋੜਦੇ ਹੋਏ ਦਿਖਾਈ ਪੈਣਗੇ। ਹੱਥ ਜੋੜਦਿਆਂ ਜੋੜਦਿਆਂ ਲੋਕਾਂ ਦੇ ਹੱਥ ਪੈਰ ਤੋੜਨ ਵੀ ਲੱਗ ਪੈਂਦੇ ਨੇ। ਰੋੜਾ ਤੋਂ ਬਣੇ ਹੋਣਗੇ ਪਰ ਉਹ ਰੋੜਾ ਨਹੀਂ ਜੋ ਰਸਤੇ 'ਚ ਪਿਆ ਠੋਕਰ ਖਾ ਰਿਹਾ ਹੈ, ਉਹ ਰੋੜਾ ਬਣੇ ਨੇ, ਉਹ ਪੱਥਰ ਬਣੇ ਨੇ ਜੋ ਕਿਸੇ ਦੇ ਮਸਤਕ ਵਿੱਚ ਠੋਕਰ ਲਗਾ ਰਿਹਾ। ਭਗਤ ਕਬੀਰ ਜੀ ਨੇ ਐਸੇ ਪੁਰਸ਼ਾਂ ਲਈ ਇਹ ਬੋਲ ਕਹੇ, ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਹੇ ਨਿਰੰਕਾਰ, ਹੇ ਕਰਤਾ ਪੁਰਖ, ਹੇ ਭਗਵਤ, ਐਸਾ ਤੇਰਾ ਦਾਸ ਹੁੰਦਾ, ਸੇਵਕ ਹੁੰਦਾ ਹੈ ਜਿਵੇਂ ਜ਼ਮੀਨ 'ਤੇ ਗਰਦ ਪਈ ਹੁੰਦੀ, ਧੂੜ ਪਈ ਹੁੰਦੀ। ਬੜੀ ਵਡਿਆਈ ਹੈ ਧੂੜ ਦੀ, ਬੜੀ ਮਹਿਮਾ ਹੈ ਧੂੜ ਦੀ। ਸਤਿਗੁਰੂ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਮਹਾਰਾਜ ਦਾ ਫਰਮਾਨ, ਹੇ ਨਿਰੰਕਾਰ, ਤੂੰ ਸਭ ਮੇਰੀਆਂ ਭਾਵਨਾਵਾਂ ਨੂੰ ਪ੍ਰਵਾਨ ਕੀਤਾ, ਝੋਲੀਆਂ ਨੂੰ ਭਰਿਆ, ਬਖਸ਼ਿਸ਼ ਕਰ ਇੱਕ ਦਾਤ ਹੋਰ ਮੇਰੀ ਝੋਲੀ 'ਚ ਪਾ। ਮੇਰਾ ਮਨ ਕਰਦਾ ਹੈ ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੁਕੋ ਕਰ ਸੰਤਨ ਕੀ ਧੂਰੇ। ਤੇਰੇ ਪਿਆਰ ਕਰਨ ਵਾਲਿਆਂ ਦੇ ਕਦਮਾਂ ਦੀ ਖਾਕ ਮੇਰੇ ਮਸਤਕ 'ਤੇ ਲੱਗ ਜਾਏ। ਇੱਕ ਬੋਲ ਹੋਰ ਮੈਂ ਸਤਿਗੁਰੂ ਜੀ ਦਾ ਇਸ ਸੰਦਰਭ ਵਿੱਚ ਆਪ ਜੀ ਦੇ ਨਜ਼ਰ ਕਰਾਂ। ਆਪ ਫਰਮਾਨ ਕਰਦੇ ਨੇ, ਮਹਿਮਾ ਦੇ ਮਾਲਕ, ਬਾਰਗਾਹੇ ਇਨਾਇਤ ਦੇ ਮਾਲਕ, ਆਪ ਨਾਰਾਇਣ ਕਲਾਧਾਰ ਜਗਮੈਂ ਪਰਵਰਿਓ। ਗੁਰੂ ਨਾਨਕ ਪਾਤਸ਼ਾਹ ਜੀ ਦੇ ਬੋਲ, ਦਾਨ ਮਹਿੰਡਾ ਤਲੀ ਖਾਕ, ਜੇ ਮਿਲੈ ਤਾਂ ਮਸਤਕ ਲਾਈਏ। ਹੇ ਪ੍ਰਭੂ, ਇਹ ਮੇਰੀ ਝੋਲੀ 'ਚ ਦਾਨ ਪਾ ਦੇ ਕਿ ਗੁਰਮੁਖਾਂ ਦੇ ਕਦਮਾਂ ਦੀ ਖਾਕ ਮੇਰੇ ਮਸਤਕ 'ਤੇ ਲੱਗ ਜਾਏ। ਤੈਨੂੰ ਜਪਣ ਵਾਲਿਆਂ ਦੇ ਕਦਮਾਂ ਦੀ ਤੂੜੀ ਮੇਰਾ ਮਸਤਕ ਪ੍ਰਾਪਤ ਕਰ ਸਕੇ, ਕਿਉਂਕਿ ਇਹ ਤੂੜੀ ਲੱਗਣ ਨਾਲ ਹੀ ਪਤਾ ਚੱਲ ਜਾਂਦਾ ਮਨੁੱਖ ਦੇ ਕਰਮ ਸ਼ੁੱਧ ਹੋ ਜਾਂਦੇ ਨੇ, ਕਿਉਂਕਿ ਸਮਝ ਆ ਜਾਂਦੀ ਹੈ, ਫਲ ਤੇ ਵੇਹੋ ਪਾਈ ਹੈ ਜੇ ਵੇਹੀ ਕਾਰ ਕਮਾਈ ਹੈ। ਸਮਝ ਆ ਜਾਂਦੀ ਹੈ ਕਿ ਹੇ ਨਿਰੰਕਾਰ, ਉਸ ਤਰ੍ਹਾਂ ਦਾ ਹੀ ਫਲ ਮਿਲਣਾ ਹੈ ਜੈਸਾ ਮੈਂ ਕਰਮ ਕਰਾਂਗਾ। ਇਹ ਬੋਲ ਵੀ ਬੜੇ ਕੀਮਤੀ ਨੇ, ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈ ਹੈ। ਗੁਰਮੁਖਾਂ ਦੇ ਕਦਮਾਂ ਦੀ ਖਾਕ ਐਵੇਂ ਨਹੀਂ ਮਿਲਦੀ, ਇਹ ਤਾਂ ਹੀ ਮਿਲਦੀ ਹੈ ਜੇ ਪੂਰਬਲਾ ਜਿਹੜਾ ਲੇਖ ਹੈ ਉਹ ਉਜਾਗਰ ਹੋਵੇ, ਉਹ ਮਸਤਕ 'ਤੇ ਪ੍ਰਗਟ ਹੋਵੇ। ਮਸਤਕ ਲੱਗੇ ਸਾਧ ਰੇਣ ਵਡਭਾਗ ਜਿਨ੍ਹਾਂ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਇੱਕ ਵਾਕਿਆ ਮੈਂ ਆਪ ਜੀ ਦੇ ਨਜ਼ਰ ਕਰਾਂ। ਸਾਹਿਬੇ ਕਮਾਲ ਮਹਿਮਾ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਭਾਈ ਨੰਦ ਲਾਲ ਜੀ ਨੂੰ ਗੱਲ ਨਾਲ ਲਾਇਆ। ਆਖਣ ਲੱਗੇ, ਨੰਦ ਲਾਲ, ਸਾਡਾ ਹਿਰਦਾ ਤੇਰੇ 'ਤੇ ਬਹੁਤ ਪ੍ਰਸੰਨ, ਮਨ ਜਿਹੜਾ ਉਹ ਤੇਰੇ 'ਤੇ ਅਤਿ ਪ੍ਰਸੰਨਤਾ ਵਿਅਕਤ ਕਰ ਰਿਹਾ, ਅਤੇ ਨਾਲੇ ਮਨ ਇਹ ਕਹਿੰਦਾ ਹੈ, ਐ ਨੰਦ ਲਾਲ, ਤੇਰੀ ਕੋਈ ਮੰਗ ਹੋਵੇ, ਤੂੰ ਮੰਗਣਾ ਹੋਵੇ ਤਾਂ ਮੰਗ ਲੈ, ਅਸੀਂ ਤੈਨੂੰ ਦੇਣ ਲਈ ਤਿਆਰ। ਮੈਂ ਅਰਜ਼ ਕਰਨਾ ਚਾਹੁੰਦਾ, ਦੁਨੀਆ ਦੀ ਹਰ ਵਸਤੂ ਦਾ ਅਨੁਮਾਨ ਲੱਗ ਜਾ ਸਕਦਾ, ਅਨੁਮਾਨ ਲਗਾਇਆ ਜਾ ਸਕਦਾ ਹੈ। ਇਹ ਜਿਸ ਬਿਲਡਿੰਗ ਵਿੱਚ, ਮਕਾਨ 'ਚ ਤੁਸੀਂ ਬੈਠੇ ਹੋ, ਇਸ ਬਿਲਡਿੰਗ ਨੂੰ ਕੋਈ ਕੰਸਟਰਕਸ਼ਨ ਲਾਈਨ ਦਾ ਇੰਜੀਨੀਅਰ ਦੇਖੇ ਤਾਂ ਕੈਲਕੂਲੇਟ ਕਰਕੇ ਦੱਸ ਦੇਵੇਗਾ ਇਸ ਵਿੱਚ ਕਿਤਨਾ ਲੋਹਾ ਲੱਗਿਆ ਹੈ, ਕਿਤਨਾ ਸੀਮੈਂਟ ਲੱਗਿਆ, ਕਿਤਨੀ ਆਈਟਾਂ ਲੱਗੀਆਂ ਨੇ, ਔਰ ਜੇ ਇਤਨੇ ਮਜ਼ਦੂਰਾਂ ਨੇ ਅਤੇ ਮਿਸਤਰੀਆਂ ਨੇ ਕੰਮ ਕੀਤਾ, ਇਤਨਾ ਵਕਤ ਲੱਗਿਆ, ਔਰ ਉਸਦਾ ਕੈਲਕੂਲੇਸ਼ਨ ਤਕਰੀਬਨ ਠੀਕ ਹੋਵੇਗਾ, ਅਨੁਮਾਨ ਠੀਕ ਹੋਵੇਗਾ। ਚਲਦੀਆਂ ਹੋਈਆਂ ਮੋਟਰ ਕਾਰਾਂ, ਟ੍ਰੇਨਾਂ ਦਾ ਔਰ ਹਵਾਈ ਜਹਾਜ਼ਾਂ ਦਾ ਜਿਹੜਾ ਗਤੀਮਾਨ ਯੰਤਰ ਹੈ, ਸਪੀਡ ਨੂੰ ਨਾਪ ਲੈਂਦਾ ਹੈ ਰਾਡਾਰ, ਬਿਲਕੁਲ ਸਹੀ ਦੱਸ ਦਿੰਦਾ। ਹਰ ਵਸਤੂ ਦਾ ਅਨੁਮਾਨ ਲਗਾਇਆ ਜਾ ਸਕਦਾ। ਖੇਤ ਦੇ ਦੁਆਲੇ ਦੁਆਲੇ ਫਿਰ ਕੇ ਇੱਕ ਕਿਸਾਨ ਅਨੁਮਾਨ ਲਗਾ ਲੈਂਦਾ ਕਿ ਮੇਰਾ ਅਨਾਜ ਇਸ ਦਫ਼ਾ ਇਤਨਾ ਹੋ ਜਾਏਗਾ, ਅਨੁਮਾਨ ਸਹੀ ਨਿਕਲਦਾ ਹੈ। ਵਾਜੇ ਦੀਆਂ ਸੁਰਾਂ 'ਤੇ ਹੱਥ ਰੱਖਦਿਆਂ ਲੋਕ ਅਨੁਮਾਨ ਲਗਾ ਲੈਂਦੇ ਨੇ, ਇਸ ਗਾਇਕ ਨੂੰ ਸੰਗੀਤ ਦੀ ਇਤਨੀ ਸਮਝ ਹੈ। ਦੋ ਬੋਲ ਕਹਿੰਦਿਆਂ ਸੰਸਾਰ ਅਨੁਮਾਨ ਲਾ ਲੈਂਦਾ ਕਿ ਹਿਰਦਾ ਕਿਤਨਾ ਗਹਿਰਾ ਹੈ ਕਿ ਜਾਂ ਉੱਪਰ ਉੱਪਰ। ਹਰ ਗੱਲ ਦਾ ਅਨੁਮਾਨ ਲਗਾਇਆ ਜਾ ਸਕਦਾ, ਪਰ ਜਦ ਗੁਰੂ ਮਿਹਰ ਦੇ ਘਰ ਵਿੱਚ ਆ ਜਾਏ, ਸਿੱਖ ਨੂੰ ਗਲ ਨਾਲ ਲਾ ਲਵੇ, ਆਖੇ ਜੋ ਮੰਗਣਾ ਹੈ ਮੰਗ ਲੈ, ਮੈਂ ਦੇਣ ਲਈ ਤਿਆਰ ਹਾਂ, ਤਾਂ ਫਿਰ ਦੁਨੀਆ ਦਾ ਸਿਆਣੇ ਤੋਂ ਸਿਆਣਾ ਮਨੁੱਖ ਇਹ ਅਨੁਮਾਨ ਨਹੀਂ ਲਗਾ ਸਕਦਾ ਕਿ ਗੁਰੂ ਇਸ ਦੀ ਚੋਲੀ ਨੂੰ ਕਿਤਨਾ ਭਰ ਦੇਵੇਗਾ, ਗੁਰੂ ਕਿਤਨੀਆਂ ਦਾਤਾਂ ਨਾਲ ਨਿਵਾਜ ਦੇਵੇਗਾ। ਕੋਈ ਬੰਦਾ ਅਨੁਮਾਨ ਨਹੀਂ ਲਗਾ ਸਕਦਾ, ਗੈਸ ਨਹੀਂ ਕਰ ਸਕਦਾ। ਖੈਰ, ਮੁਕਤਸਰ ਮੈਂ ਅਰਜ਼ ਕਰਾਂ। ਭਾਈ ਸਾਹਿਬ ਭਾਈ ਨੰਦ ਲਾਲ ਕਹਿਣ ਲੱਗੇ, ਹੇ ਕਲਗੀ ਵਾਲੇ ਪਾਤਸ਼ਾਹ, ਜਿਸ ਨੂੰ ਤੂੰ ਆਪ ਗਲ ਨਾਲ ਲਾ ਲਿਆ ਹੋਵੇ, ਮਿਹਰ ਨਾਲ ਭਰ ਕੇ ਹਿਰਦਾ ਮਸਤਕ ਚੁੰਮ ਲਿਆ ਹੋਵੇ, ਫਿਰ ਭਲਾ ਉਸ ਵਾਸਤੇ ਕੁਝ ਮੰਗਣਾ ਬਾਕੀ ਰਹਿ ਜਾਂਦਾ? ਸਾਹਿਬ ਕਹਿਣ ਲੱਗੇ, ਨਹੀਂ, ਸਾਡਾ ਮਨ ਕਰਦਾ, ਤੂੰ ਮੰਗ ਤਾਂ ਸਹੀ, ਵੇਖ ਮਨ ਦੇ ਕਿਸੇ ਕੋਨੇ 'ਚ ਕੋਈ ਮੰਗ ਹੋਵੇਗੀ। ਭਾਈ ਨੰਦ ਲਾਲ ਜੀ ਨੇ ਆਪਣੇ ਨੇਤਰ ਬੰਦ ਕੀਤੇ, ਆਪਣੇ ਮਨ ਨੂੰ ਗਹਿਰੇ ਵਿੱਚ ਦੇਖਿਆ ਅਤੇ ਕਹਿਣ ਲੱਗੇ, ਹਾਂ ਮੇਰੇ ਪਾਤਸ਼ਾਹ, ਇੱਕ ਮੰਗ ਮੇਰੇ ਮਨ 'ਚ ਹੈ, ਜੇ ਪੂਰੀ ਹੋ ਜਾਏ ਤਾਂ ਇਸ ਦੇ ਬਦਲੇ ਮੈਂ ਆਪਣਾ ਆਪਾ ਕੁਰਬਾਨ ਕਰ ਦੇਵਾਂ। ਬੋਲ ਬੜੇ ਕੀਮਤੀ ਨੇ ਭਾਈ ਨੰਦ ਲਾਲ ਜੀ ਦੇ, ਸ਼ਬਦ ਕੁਰਬਾਨ ਖਾ ਕੇ ਰਾਹੇ ਸੰਗਤ, ਦਿਲ ਹਮੀ ਗੋਇਆ ਬਸ ਆਰਜ਼ੂ ਕਰਦ, ਮੇਰਾ ਮਨ ਇਹ ਮੰਗ ਕਰਦਾ ਕਿ ਜਿਸ ਰਸਤੇ ਤੋਂ ਲੰਘ ਕੇ ਸੰਗਤ ਤੇਰੇ ਚਰਨਾਂ 'ਤੇ ਸਿਰ ਰੱਖਣ ਲਈ ਆਈ ਹੈ, ਉਸ ਰਸਤੇ ਦੀ ਖਾਕ ਮੇਰੇ ਮਸਤਕ 'ਤੇ ਲੱਗ ਜਾਏ, ਮੇਰਾ ਮਸਤਕ ਵਡਭਾਗਾ ਹੋ ਜਾਏਗਾ। ਭਗਤ ਕਬੀਰ ਜੀ ਇਹੀ ਗੱਲ ਕਹਿੰਦੇ ਨੇ, ਕਹਿੰਦੇ ਨੇ, ਰੋੜਾ ਹੁਆ ਤੋ ਕਿਆ ਭਇਆ, ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਹੇ ਪ੍ਰਭੂ, ਰੋੜਾ ਤਾਂ ਮਨ ਬਣ ਗਿਆ, ਪਰ ਲੋਕਾਂ ਦੇ ਸਿਰ ਦਾ ਹੀ ਰੋੜਾ ਬਣਿਆ, ਇਸ ਲਈ ਗੱਲ ਬਣਦੀ ਨਹੀਂ ਹੈ। ਹਾਲੇ ਦੁਆਰ ਬੜਾ ਬਾਰੀਕ ਹੈ, ਹਾਲੇ ਆਕਾਰ ਬੜਾ ਵੱਡਾ ਹੈ, ਹਾਲੇ ਇਸ ਮਨ ਨੂੰ ਹੋਰ ਬਾਰੀਕੀ ਵੱਲ ਲੈ ਜਾਣਾ। ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਗੁਰੂ ਦੇ ਕਦਮਾਂ ਦੀ ਖਾਕ ਜਿਸ ਦਿਨ ਮਸਤਕ 'ਤੇ ਲੱਗ ਜਾਂਦੀ ਹੈ, ਵਡਭਾਗ ਬਣ ਜਾਂਦਾ, ਰਸ ਨਾਲ ਆਨੰਦ ਨਾਲ ਹਿਰਦਾ ਭਰ ਜਾਂਦਾ। ਇਹ ਦੋ ਬੋਲ ਵੀ ਮੈਂ ਆਪ ਜੀ ਦੇ ਨਜ਼ਰ ਕਰਨਾ ਚਾਹੁੰਦਾ, ਜੋ ਭਗਤ ਕਬੀਰ ਜੀ ਨੇ ਆਖੇ ਨੇ। ਮਸਕੀਨ ਜੀ ਦਾ ਜੀਵਨ ਬਿਲਕੁਲ ਇਸੇ ਤਰ੍ਹਾਂ ਕੁਰਬਾਨ ਜਾਂਦੇ ਨੇ ਗੁਰੂ ਦੇ ਕਦਮਾਂ ਦੀ ਖਾਕ ਤੋਂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਸੀਸਗੰਜ ਸਾਹਿਬ ਜੀ ਦਾ ਮਕਾਨ ਨੰਬਰ 58 ਆਉਂਦਾ ਸੀ ਉਹਨਾਂ ਦਿਨਾਂ 'ਚ, ਹਾਲੇ ਇਹ ਪਾਰਕਿੰਗ ਲਾਟ ਬਣੀ ਨਹੀਂ ਸੀ, ਉੱਪਰਲਾ ਫਲੈਟ ਸੀ ਜਿਸ ਵਿੱਚ ਉਹ ਠਹਿਰਿਆ ਕਰਦੇ ਸਨ। ਉੱਥੇ ਇੱਕ ਸੱਜਣ ਆਇਆ ਜੋ ਬੜੇ ਅਦਬ ਨਾਲ ਕੋਲ ਬੈਠਾ, ਬੜਾ ਚੁੱਕ ਕੇ ਕੋਲ ਬੈਠਾ, ਕਥਾ ਦੀ ਬੜੀ ਤਾਰੀਫ ਕੀਤੀ ਅਤੇ ਤਾਰੀਫ ਕਰਦਿਆਂ ਕਰਦਿਆਂ ਕਹਿਣ ਲੱਗਾ, ਜੋ ਦੇਖਣ ਨੂੰ ਗੁਰਸਿੱਖ ਸੀ ਪਰ ਅੰਦਰੋਂ ਗੁਰਸਿੱਖ ਨਹੀਂ ਸੀ, ਹੋਰ ਸੀ, ਕੋਈ ਅਨਮਤੀਆ, ਕੋਈ ਸਿੱਖਾਂ 'ਚੋਂ ਨਿਕਲਿਆ ਹੋਇਆ ਵੱਖਰਾ ਮਤ। ਕਹਿਣ ਲੱਗਾ, ਤੁਸੀਂ ਕਥਾ ਬਹੁਤ ਆਨੰਦਦਾਇਕ ਕੀਤੀ, ਬੜਾ ਮਨ ਖੁਸ਼ ਹੋਇਆ, ਬੜਾ ਰਸ ਆਇਆ, ਪਰ ਤੁਹਾਡਾ ਸਿੱਖ ਜਗਤ ਨੇ ਕੋਈ ਮੁੱਲ ਨਹੀਂ ਪਾਇਆ। ਸ਼ਬਦ ਉਸਨੇ ਇਹੀ ਵਰਤੇ, ਜੇ ਤੁਸੀਂ ਸਾਡੇ ਮਤ ਦੀ ਗੱਲ ਕਰੋ ਤਾਂ ਸਾਲ ਦਾ ਕਰੋੜਾਂ ਵਿੱਚ ਉਸਨੇ ਕਿਹਾ, ਇਤਨਾ ਤੁਹਾਨੂੰ ਅਸੀਂ ਦੇਵਾ ਦਿਆਂਗੇ। ਮਸਕੀਨ ਜੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਰ ਦੀ ਦੋ ਪੋਟੇ ਖਾਕ ਮਸਤਕ 'ਤੇ ਲਾਉਂਦਿਆਂ ਕਿਹਾ, ਇਹ ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕਦਮਾਂ ਦੀ ਦੋ ਪੋਟੇ ਖਾਕ ਹੈ, ਇਹ ਮੇਰੇ ਵਾਸਤੇ ਅਰਬਾਂ ਖਰਬਾਂ ਨਾਲੋਂ ਵੀ ਜ਼ਿਆਦਾ ਵੈਲਿਊ ਰੱਖਦੀ ਹੈ, ਕੀਮਤ ਰੱਖਦੀ ਹੈ। ਇਸ ਲਈ ਮੈਨੂੰ ਕੁਛ ਵੀ ਨਾ ਮਿਲੇ ਪਰ ਗੁਰੂ ਨਾਨਕ ਦੇ ਕਦਮਾਂ 'ਤੇ ਸਿਰ ਰੱਖਣਾ ਮਿਲ ਜਾਏ, ਕਦਮਾਂ ਦੀ ਖਾਕ ਮਿਲ ਜਾਏ, ਇਹ ਸਭ ਤੋਂ ਵੱਡੀ ਪ੍ਰਾਪਤੀ, ਇਹ ਸਭ ਤੋਂ ਵੱਡਾ ਆਨੰਦ ਹੈ। ਕਹਿਣ ਲੱਗਾ, ਜੀ ਇਹ ਤਾਂ ਕਿਤੇ ਵੀ ਮਿਲ ਜਾਂਦੀ ਹੈ। ਆਖਣ ਲੱਗੇ, ਪਹਿਲੇ ਆਪਣੇ ਮਨ 'ਚੋਂ ਵੈਰ ਭਾਵ ਕੱਢ ਕੇ ਨਿਮਰਤਾ ਨਾਲ ਸਤਿਕਾਰ ਨਾਲ ਕੁਝ ਦਿਨ ਖਾਕ ਮਸਤਕ 'ਤੇ ਲਗਾ, ਤੈਨੂੰ ਪਤਾ ਚੱਲੇਗਾ ਇਹ ਕਿਤਨਾ ਮੁੱਲ ਰੱਖਦੀ, ਕਿਤਨੀ ਕੀਮਤ ਰੱਖਦੀ। ਖਾਕ ਹੋ ਜਾਣ ਤੋਂ ਵੀ ਭਗਤ ਕਬੀਰ ਅੱਗੇ ਲੈ ਜਾਂਦੇ, ਬੜੇ ਰਸ ਲਬਰੇਜ਼ ਭਗਤ ਕਬੀਰ ਜੀ ਦੇ ਇਹ ਬੋਲ ਨੇ। ਇਹਨਾਂ ਬੋਲਾਂ 'ਚ ਮਹਾਨ ਬਰਕਤ ਹੈ, ਰਸ ਹੈ। ਖੇ ਹੋਈ ਤੋ ਕਿਆ ਭਇਆ, ਜੋ ਉਡਲਾ ਗਏ ਅੰਗ, ਹਰਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਹੇ ਪ੍ਰਭੂ, ਅਗਰ ਮੈਂ ਖਾਕ ਵਰਗਾ ਵੀ ਹੋ ਜਾਵਾਂ ਤਾਂ ਫਿਰ ਖਾਕ ਦਾ ਵੀ ਇੱਕ ਆਪਣਾ ਦੋਸ਼ ਹੈ। ਔਰ ਇਹ ਦੋਸ਼ ਕੀ ਹੈ? ਬੜੇ ਐਸੇ ਮਨੁੱਖ ਨੇ ਜਿਹੜੇ ਖਾਕ ਵਰਗੇ ਹੋ ਗਏ, ਆਪਣੇ ਆਪ ਨੂੰ ਵਿਨਮਰਤਾ ਨਾਲ ਭਰ ਲਿਆ, ਪਰ ਫਿਰ ਥੋੜ੍ਹੀ ਜਿਹੀ ਮਹਿਮਾ ਦੀ ਹਵਾ ਮਿਲ ਗਈ, ਥੋੜ੍ਹਾ ਜਿਹਾ ਮਾਣ ਸਨਮਾਨ ਝੋਲੀ 'ਚ ਪੈ ਗਿਆ, ਲੋਕਾਂ ਨੇ ਥੋੜ੍ਹਾ ਜਿਹਾ ਸਿਰ ਨਿਵਾਉਣਾ ਸ਼ੁਰੂ ਕਰ ਦਿੱਤਾ, ਅਤੇ ਫਿਰ ਇਹ ਖਾਕ ਲੋਕਾਂ ਦੇ ਸਿਰ ਦੀ ਹੀ ਖਾਕ ਬਣ ਗਏ। ਫਿਰ ਜਿੱਥੇ ਪਹਿਲੇ ਸਿੱਖ ਅਖਵਾਉਂਦੇ ਸਨ, ਭਗਤ ਅਖਵਾਉਂਦੇ ਸਨ, ਉੱਥੇ ਫਿਰ ਆਪਣੇ ਆਪ ਨੂੰ ਸਤਿਗੁਰੂ ਹੀ ਅਖਵਾਉਣ ਲੱਗ ਪਏ, ਆਪਣੇ ਆਪ ਨੂੰ ਭਗਵਾਨ ਹੀ ਅਖਵਾਉਣ ਲੱਗ ਪਏ। ਜਿੱਥੇ ਪਹਿਲੇ ਮੁਰੀਦ ਸਨ, ਫਿਰ ਆਪ ਪੀਰ ਹੀ ਬਣ ਗਏ, ਆਪਣੇ ਆਪ ਨੂੰ ਖੁਦਾ ਹੀ ਕਹਿਣਾ ਸ਼ੁਰੂ ਕਰ ਦਿੱਤਾ। ਬੜੇ ਐਸੇ ਲੋਕ ਸੰਸਾਰ ਵਿੱਚ ਮੌਜੂਦ ਨੇ ਜਿਨ੍ਹਾਂ ਨੇ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਆਪਣੇ ਆਪ ਨੂੰ ਪਰਮਾਤਮਾ ਹੀ ਸਿੱਧ ਕੀਤਾ, ਆਪਣੇ ਆਪ ਨੂੰ ਭਗਵਾਨ ਹੀ ਅਖਵਾਇਆ। ਪਰ ਭਗਤ ਜਨ ਕਹਿੰਦੇ ਨੇ, ਭਗਤ ਕਬੀਰ ਜੀ ਦੇ ਬੋਲ, ਖੇ ਹੋਈ ਤੋ ਕਿਆ ਭਇਆ, ਜੋ ਉਡਲਾ ਗਏ ਅੰਗ, ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਹੇ ਪ੍ਰਭੂ, ਹਰੀ ਦਾ ਜਨ, ਤੇਰਾ ਸੇਵਕ ਇਸ ਤਰ੍ਹਾਂ ਦਾ ਹੋਵੇ ਜੈਸੇ ਪਾਣੀ, ਜੈਸੇ ਜਲ ਹੈ, ਜਿਸ ਬਰਤਨ ਵਿੱਚ ਪਾਓ ਸ਼ੇਪ ਉਸੇ ਤਰ੍ਹਾਂ ਦੀ। ਰੋੜੇ ਦੀ ਸ਼ੇਪ ਹਰ ਬਰਤਨ ਵਰਗੀ ਨਹੀਂ ਆਉਂਦੀ, ਹਰ ਥਾਂ ਵਰਗੀ ਨਹੀਂ ਆਉਂਦੀ, ਹਰ ਜਗ੍ਹਾ ਜਾ ਕੇ ਸ਼ੇਪ ਆਪਣੀ ਰੱਖਦਾ, ਪਰ ਪਾਣੀ ਦੀ ਇਹ ਵਡਿਆਈ, ਇਹ ਮਹਿਮਾ ਹੈ, ਜਿਸ ਬਰਤਨ ਵਿੱਚ ਪਾ ਦਿਓ ਸ਼ੇਪ ਉਸੇ ਵਰਗੀ ਬਣਾ ਲੈਂਦਾ। ਇਹ ਬਹੁਤ ਵੱਡੀ ਪ੍ਰਾਪਤੀ ਹੈ, ਬਹੁਤ ਮਹਾਨਤਾ ਹੈ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਫਿਰ ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਕਬੀਰ ਕਹਿੰਦੇ ਨੇ, ਹੁਣ ਮੈਨੂੰ ਪਰਮਾਤਮਾ ਪਰਮਾਤਮਾ ਰਾਮ ਰਾਮ ਕਹਿਣ ਦੀ ਲੋੜ ਨਹੀਂ ਹੈ, ਹੁਣ ਤਾਂ ਰਾਮ ਖੁਦ ਕਬੀਰ ਕਬੀਰ ਕਰਦਾ, ਹੁਣ ਤਾਂ ਪਰਮਾਤਮਾ ਮੇਰੇ ਚਾਰੋਂ ਪਾਸੇ ਮੇਰੀ ਸੇਵਾ ਵਿੱਚ ਹੈ। ਵਾਕਈ ਦੇਖਣ ਵਿੱਚ ਆਇਆ ਇਹ ਜੋ ਮਾਂ ਬਾਪ ਨੇ, ਪਰਮਾਤਮਾ ਦਾ ਰੂਪ ਨੇ, ਕਿਵੇਂ ਸੇਵਾ ਵਿੱਚ ਨੇ। ਕਾਰਨ ਕੀ ਹੈ? ਬੱਚੇ ਦਾ ਮਨ ਬੜਾ ਨਿਰਮਲ, ਬੜਾ ਕੋਮਲ ਹੈ। ਮਨ ਵਿੱਚ ਵੈਰ ਆ ਜਾਏ ਤਾਂ ਮਾਂ ਬਾਪ ਵੀ ਅਲੱਗ ਕਰ ਦਿੰਦੇ, ਔਰ ਮਨ ਵਿੱਚ ਵਿਰੋਧਾਭਾਵ ਆਉਣ ਨਾਲ ਮਨੁੱਖ ਪ੍ਰਭੂ ਤੋਂ ਵੱਖਰਾ ਹੋ ਜਾਂਦਾ, ਬੇਰਸ ਨਾਲ ਇਹਦਾ ਜੀਵਨ ਭਰ ਜਾਂਦਾ, ਬੇਰਸੀਆਂ ਇਹਦੇ ਘਰ ਵਿੱਚ ਆ ਜਾਂਦੀਆਂ। ਖੈਰ, ਸੰਖੇਪ 'ਚ ਮੈਂ ਅਰਜ਼ ਕਰਾਂ, ਭਗਤ ਕਬੀਰ ਕਹਿੰਦੇ ਨੇ, ਪਰਮਾਤਮਾ ਦਾ ਸੇਵਕ ਐਸਾ ਹੋਵੇ ਜੈਸੇ ਜਲ। ਹੁਣ ਸਾਰਿਆਂ ਲਈ ਇੱਕੋ ਜਿਹਾ, ਬੜਾ ਮਹਾਨ ਹੈ। ਮਸਜਿਦ ਵਿੱਚ ਅਤੇ ਮੰਦਰ ਵਿੱਚ ਕੋਈ ਫਰਕ ਹੀ ਨਹੀਂ ਰਹਿ ਗਿਆ। ਸਿੱਖ ਸਾਦੀ ਦੇ ਬੋਲ ਵੀ ਬੜੇ ਕੀਮਤੀ ਨੇ, ਕਹਿੰਦੇ, ਅਜ ਯੱਕ ਚਿਰਾਗ ਕਾਬਾ ਵਾ ਬੁੱਤਖਾਨਾ ਰੌਸ਼ਨ ਅਸਤ, ਦਰ ਹੈਰਤਮ ਕੇ ਦੁਸ਼ਮਣੀ ਕੁਫਰੋਂ ਦੀ ਚਰਾਸਤ। ਇੱਕ ਹੀ ਤੇ ਸੂਰਜ ਹੈ, ਇੱਕੋ ਹੀ ਤੇ ਚਿਰਾਗ ਹੈ ਜਿਹੜਾ ਮਸਜਿਦ ਨੂੰ ਵੀ ਅਤੇ ਮੰਦਰ ਨੂੰ ਵੀ ਰੌਸ਼ਨੀ ਦਿੰਦਾ ਹੈ, ਪਰ ਪਤਾ ਨਹੀਂ ਦੋਵਾਂ ਵਿੱਚ ਵੈਰ ਕਿਉਂ ਹੈ। ਵੈਰ ਨਹੀਂ ਰਹਿਣਾ ਚਾਹੀਦਾ, ਐਸਾ ਹਿਰਦਾ ਸਭ ਜਗ੍ਹਾ ਤੋਂ ਵੈਰ ਮੁਕਾਉਂਦਾ, ਵਿਰੋਧ ਮੁਕਾਉਂਦਾ। ਐਸਾ ਹਿਰਦਾ ਦੁਸ਼ਮਣਾਂ ਨਾਲ ਵੀ ਵਿਵਹਾਰ ਦੁਸ਼ਮਣਾਂ ਜੈਸਾ ਨਹੀਂ ਕਰਦਾ। ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਬੋਲ, ਸਹਿਣਸ਼ੀਲ ਸੰਤੰ ਸੰਮਿਤਰਸੈ ਦੁਰਜਨ ਹੈ, ਉਹਨਾਂ ਦਾ ਵਿਵਹਾਰ ਦੁਸ਼ਟਾਂ ਨਾਲ ਵੀ ਮਿੱਤਰਾਂ ਵਾਲਾ ਹੀ ਹੁੰਦਾ। ਸਿੱਖ ਸਾਦੀ ਦੇ ਬੋਲ ਵੀ ਬੜੇ ਕੀਮਤੀ ਨੇ, ਕਿ ਸੁਨੀਦਮ ਕਿ ਮਰਦਾਨੇ ਰਾਹੇ ਖੁਦਾ, ਦਿਲੇ ਦੁਸ਼ਮਣਾਂ ਹਾ ਨਾ ਕਰਦੰਦ ਤੰਗ। ਮੈਂ ਸੁਣਿਆ ਹੈ ਕਿ ਜਿਹੜੇ ਲੋਕ ਪਰਮਾਤਮਾ ਦੇ ਰਸਤੇ 'ਤੇ ਚੱਲਦੇ ਨੇ, ਉਹ ਦੁਸ਼ਮਣਾਂ ਦਾ ਵੀ ਦਿਲ ਦੁਖਾਉਂਦੇ ਨੇ, ਦੁਸ਼ਮਣ ਨੂੰ ਵੀ ਕੌੜਾ ਬੋਲ ਨਹੀਂ ਬੋਲਦੇ, ਦੁਸ਼ਮਣ ਨਾਲ ਵੀ ਨਾਰਾਜ਼ਗੀ ਭਰਿਆ ਕੋਈ ਤਲਖ ਕਲਾਮੀ ਵਾਲਾ ਅਲਫਾਜ਼ ਲਫਜ਼ ਸਾਂਝਾ ਨਹੀਂ ਕਰਦੇ। ਸੁਨੀਦਮ ਕੇ ਮਰਦਾਨੇ ਰਾਹੇ ਖੁਦਾ, ਦਿਲੇ ਦੁਸ਼ਮਨਾਂ ਹਾ ਨ ਕਰ ਦੰਦ ਤੰਗ, ਤੁਰਾ ਕੈ ਮੁਯਸਰ ਸ਼ਬਦ ਈ ਮਕਾਂ, ਕਿ ਅਜ ਦੋਸਤਾਂ ਨੇ ਖਿਲਾਫ ਅਸਤੋ ਜੰਗ। ਪੁਰਖਾ, ਤੈਨੂੰ ਇਹ ਮੁਕਾਮ ਕਦੋਂ ਮਿਲੇਗਾ ਕਿ ਤੂੰ ਤਾਂ ਆਪਣਿਆਂ ਖਿਲਾਫ ਹੀ, ਦੋਸਤਾਂ ਖਿਲਾਫ ਹੀ ਦਿਨ ਰਾਤ ਜੰਗ ਕਰਦਾ ਰਹਿਣਾ। ਚਾਹੀਦਾ ਤਾਂ ਇਹ ਹੈ ਸਾਰਾ ਸੰਸਾਰ ਦੋਸਤ ਬਣ ਜਾਏ, ਕਿਸੇ ਦੇਸ਼ ਵਿੱਚ ਦੁਸ਼ਮਣੀ ਨਾ ਰਹੇ, ਕਿਸੇ ਦਿਲ ਵਿੱਚ ਦੁਸ਼ਮਣੀ ਨਾ ਰਹੇ। ਮਨੁੱਖ ਚਾਹੁੰਦਾ ਦੁਸ਼ਮਣ ਸਮਾਪਤ ਹੋ ਜਾਏ। ਮਸਕੀਨ ਜੀ ਨੇ ਸਾਰੀ ਜ਼ਿੰਦਗੀ ਇਹ ਦੱਸਿਆ ਕਿ ਦਿਲ ਵਿੱਚੋਂ ਹੀ ਦੁਸ਼ਮਣੀ ਸਮਾਪਤ ਹੋ ਜਾਏ। ਬਾਹਰ ਦੁਸ਼ਮਣ ਨੂੰ ਮੁਕਾਉਣ ਦੀ ਲੋੜ ਨਹੀਂ ਹੈ, ਦਿਲ ਵਿੱਚੋਂ ਦੁਸ਼ਮਣੀ ਨੂੰ ਮੁਕਾ ਦੇ, ਮਨ 'ਚੋਂ ਬੁਰਾਈ ਨੂੰ ਮੁਕਾ ਦੇ, ਬਾਹਰ ਬੁਰਾ ਨਜ਼ਰ ਹੀ ਨਹੀਂ ਆਏਗਾ। ਜੈਸੇ ਮਹਾਰਾਜ ਜੀ ਦੇ ਬੋਲ, ਮਨ ਆਪਣੇ 'ਤੇ ਬੁਰਾ ਮਿਟਾਉਣਾ ਪੇਖੇ ਸਗਲ ਸ੍ਰਿਸ਼ਟ ਸਾਜਣਾ, ਬੜੀ ਵੱਡੀ ਪ੍ਰਾਪਤੀ ਹੈ। ਨਿਰਮਲਤਾ ਨਾਲ ਭਰਿਆ ਹੋਇਆ ਹਿਰਦਾ, ਰਸ ਨਾਲ ਭਰਿਆ ਹੋਇਆ ਹਿਰਦਾ। ਪਰ ਭਗਤ ਕਬੀਰ ਕਹਿੰਦੇ ਨੇ, ਜਲ ਤੋਂ ਵੀ ਥੋੜ੍ਹਾ ਅੱਗੇ ਚੱਲਣਾ ਹੋਵੇਗਾ। ਜਲ ਬਹੁਤ ਮਹਾਨ ਹੋ ਗਿਆ, ਬੜਾ ਪਵਿੱਤਰ ਹੋ ਗਿਆ, ਮੈਲੇ ਹੋਏ ਨੂੰ ਵੀ ਗਲ ਨਾਲ ਲਾ ਲੈਂਦਾ, ਮੈਲੇ ਕੱਪੜਿਆਂ ਨੂੰ ਵੀ ਸਾਫ਼ ਕਰ ਦਿੰਦਾ। ਪਰ ਹਰੀ ਦਾ ਜਨ ਇੱਥੇ ਨਹੀਂ ਰੁਕਦਾ। ਕਬੀਰ ਜੀ ਦੇ ਮਹਾਨ ਮਹਿਮਾ ਮਈ ਬੋਲ, ਪਾਣੀ ਹੁਆ ਤੋ ਕਿਆ ਭਇਆ, ਸੀਰਾ ਤਾਤਾ ਹੋਏ। ਹਾਲੇ ਠੰਡਾ ਹੋ ਜਾਂਦਾ, ਗਰਮੀ ਵਿੱਚ ਰੱਖਿਆ ਗਰਮ ਹੋ ਜਾਂਦਾ, ਕਿਸੇ ਨੂੰ ਜਲਾਉਂਦਾ ਹੈ, ਕਿਸੇ ਨੂੰ ਠਾਰ ਦਿੰਦਾ। ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਪਰਮਾਤਮਾ ਦਾ ਸੇਵਕ ਇਸ ਢੰਗ ਦਾ ਹੋਵੇ ਜੈਸੇ ਕਿ ਪਰਮਾਤਮਾ ਆਪ, ਜੈਸੇ ਕਿ ਨਿਰੰਕਾਰ ਆਪ ਸਾਰਿਆਂ ਨੂੰ ਗਲ ਨਾਲ ਲਾਉਂਦਾ। ਮੰਦਰ ਦਾ, ਮਸਜਿਦ ਦਾ, ਗੁਰਦੁਆਰੇ ਦਾ, ਚਰਚ ਦਾ ਫਰਕ ਹੀ ਮਿਟ ਗਿਆ। ਮਸਕੀਨ ਜੀ ਦੇ ਮਹਾਨ ਉਸਤਾਦ ਸੰਤ ਬਾਬਾ ਬਲਵੰਤ ਸਿੰਘ ਜੀ, ਨਿਰਮਲੇ ਮਹਾਂਪੁਰਸ਼, ਜਿਨ੍ਹਾਂ ਦੇ ਜੀਵਨ ਦੀ ਗਾਥਾ ਮਸਕੀਨ ਜੀ ਆਪ ਸੁਣਾਉਂਦੇ ਰਹੇ। ਬੰਬੇ ਵਿੱਚ ਜਾ ਰਹੇ ਸਨ ਕਥਾ ਕਰਨ, ਅਤੇ ਚੱਲਦਿਆਂ ਚੱਲਦਿਆਂ ਰਸਤੇ ਵਿੱਚ ਇੱਕ ਮਸਜਿਦ ਆ ਗਈ। ਉੱਥੇ ਮੁਸਲਮਾਨ ਵੀਰ, ਸ਼ਾਇਦ ਜੁੰਮੇ ਦਾ ਦਿਨ ਸੀ, ਨਮਾਜ਼ ਪੜ੍ਹਨ ਲਈ ਬਹੁਤਾਤ ਇਕੱਠੇ ਹੋਏ ਸਨ। ਬੜੀ ਵੱਡੀ ਗਿਣਤੀ ਸੀ। ਬਾਬਾ ਬਲਵੰਤ ਸਿੰਘ ਜੀ ਵੀ ਮਸਜਿਦ ਦੀ ਸਰਦਲ 'ਤੇ ਮੱਥਾ ਟੇਕਣ ਲੱਗ ਪਏ। ਕੁਝ ਵਿਦਿਆਰਥੀ ਨਾਲ ਹੈ ਸਨ, ਉਹਨਾਂ ਨੇ ਬਾਬਾ ਜੀ ਨੂੰ ਬਾਹੋਂ ਪਕੜਿਆ ਅਤੇ ਹੱਸਦਿਆਂ ਹੋਇਆਂ ਕਿਹਾ, ਬਾਬਾ ਜੀ ਤੁਸੀਂ ਵਡੇਰੇ ਹੋ ਗਏ, ਸ਼ਾਇਦ ਸੁਰਤ ਕੰਮ ਨਹੀਂ ਕਰ ਰਹੀ। ਇਹ ਗੁਰਦੁਆਰਾ ਨਹੀਂ ਹੈ ਜਿੱਥੇ ਮੱਥਾ ਟੇਕ ਰਹੇ ਹੋ, ਇਹ ਤਾਂ ਮਸਜਿਦ ਹੈ। ਬਾਬਾ ਬਲਵੰਤ ਸਿੰਘ ਜੀ ਨੇ ਇਹ ਬੋਲ ਇੱਕ ਮਹਾਨ ਸ਼ਾਇਰ ਦੇ ਬੜੇ ਵਜ਼ਦ ਵਿੱਚ ਆਖੇ। ਕਹਿਣ ਲੱਗੇ, ਮੈਂ ਤਾਂ ਰੱਬ ਦਾ ਹੀ ਦਰ ਜਾਣਿਆ, ਮੈਂ ਤਾਂ ਪ੍ਰਭੂ ਦਾ ਹੀ ਦਰ ਜਾਣਿਆ ਹੈ। ਹਮ ਤੋ ਬੇਖੁਦੀ ਮੇ ਤੇਰਾ ਦਰ ਸਮਝ ਕਰ ਝੁਕ ਗਏ, ਅਬ ਖੁਦਾ ਜਾਣੇ ਯੇ ਮਸਜਿਦ ਹੈ ਯਾ ਬੁੱਤਖਾਨਾ। ਕੀ ਪਤਾ ਹੈ ਮੰਦਰ ਹੈ ਕਿ ਮਸਜਿਦ ਹੈ, ਮੈਨੂੰ ਤਾਂ ਇਤਨਾ ਹੀ ਪਤਾ ਹੈ ਕਿ ਹੇ ਨਿਰੰਕਾਰ, ਇਹ ਸਾਰੇ ਲੋਕ ਤੈਨੂੰ ਹੀ ਸਜਦਾ ਕਰ ਰਹੇ ਨੇ, ਤੈਨੂੰ ਹੀ ਨਮਸਕਾਰ ਕਰ ਰਹੇ ਨੇ। ਮਨ ਨਹੀਂ ਹੈ ਮਸਕੀਨ ਸਾਹਿਬ ਜੀ ਨੂੰ, ਦੇਖਿਆ ਜਾ ਸਕਦਾ ਹੈ ਉਹ ਮੰਦਰ ਵਿੱਚ ਵੀ ਗੁਰੂ ਦੀ ਗੱਲ ਸੁਣਾ ਰਹੇ ਨੇ, ਸਰਬਧਰਮ ਸੰਮੇਲਨਾਂ ਵਿੱਚ ਗੁਰੂ ਦੀ ਗੱਲ ਸੁਣਾ ਰਹੇ ਨੇ, ਗੁਰਦੁਆਰੇ ਵੀ ਗੁਰੂ ਦੀ ਗੱਲ ਸੁਣਾ ਰਹੇ ਨੇ। ਅਗਰ ਸਫ਼ਰ ਵਿੱਚ ਚੱਲ ਰਹੇ ਨੇ ਤਾਂ ਉੱਥੇ ਵੀ ਗੁਰੂ ਦੀ ਗੱਲ ਸੁਣਾ ਰਹੇ ਨੇ। ਐਸਾ ਰਸ ਨਾਲ ਹਿਰਦਾ ਭਰਿਆ, ਮਨ ਨੂੰ ਐਸਾ ਜੀਵਨ ਬਣ ਗਿਆ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ। ਹੁਣ ਤਾਂ ਪਛਾਣ ਵਿੱਚ ਨਹੀਂ ਆਉਂਦਾ ਕਬੀਰ ਕੌਣ ਹੈ ਅਤੇ ਰਾਮ ਕੌਣ ਹੈ। ਵਾਕਈ ਪਹਿਚਾਣ ਵਿੱਚ ਨਹੀਂ ਆਉਂਦਾ ਜੀਵਨ ਦੇਖ ਕੇ ਕਿ ਮਸਕੀਨ ਜੀ ਕੌਣ ਨੇ ਅਤੇ ਗੁਰੂ ਕੌਣ ਹੈ। ਬਿਲਕੁਲ ਫਰਕ ਹੀ ਮਿਟ ਗਿਆ, ਕੋਈ ਫਰਕ ਨਹੀਂ ਰਹਿ ਗਿਆ। ਜੀਵਣਾ ਹੋਵੇ ਤਾਂ ਗੁਰੂ ਵਰਗਾ ਹੀ ਹੋਵੇ, ਵਰਨਾ ਇਸ ਜੀਵਨ ਦਾ ਲਾਭ ਵੀ ਕੀ ਹੈ, ਇਸ ਦਾ ਰਸ ਵੀ ਕੀ ਹੈ। ਆਪਣਾ ਅਤੇ ਬੇਗਾਨਾ ਉਹਨਾਂ ਦੀ ਜ਼ਿੰਦਗੀ 'ਚੋਂ ਮੁੱਕ ਗਿਆ। ਦੁਨੀਆ ਨੂੰ ਦੇਖੀਏ ਤਾਂ ਝਗੜਾ ਸਭ ਹਿਰਦੇ ਦਾ ਹੀ ਹੈ। ਸਾਡੇ ਦੇਸ਼ ਦੇ ਅਜੀਮ ਸ਼ਾਇਰ ਸਫਰੀ ਜੀ ਦੇ ਇਹ ਦੋ ਬੋਲ ਵੀ ਬੜੇ ਕੀਮਤੀ ਨੇ। ਸਫਰੀ, ਸਭ ਝਗੜਾ ਅੰਦਰ ਦਾ, ਨਾ ਮਸਜਿਦ ਦਾ ਨਾ ਮੰਦਰ ਦਾ। ਇਹ ਸਭ ਝਗੜਾ, ਇਹ ਸਭ ਕਤਲੋ ਗਾਰਤ, ਇਹ ਸਭ ਦੰਗਾ ਫਸਾਦ, ਇਹ ਤਾਂ ਮਨੁੱਖ ਦੇ ਮਨ ਦੀ ਗੱਲ ਹੈ। ਮਾਲਕ ਨੇ ਐਸਾ ਥੋੜ੍ਹੀ ਆਖਿਆ, ਪਰਮਾਤਮਾ ਨੇ ਐਸਾ ਥੋੜ੍ਹੀ ਕਿਹਾ ਹੈ। ਜਦ ਵੀ ਕੋਈ ਜੀਵਦਾ ਜੀਵਦਾ ਉਸ ਮਹਾਨ ਨਿਮਰਤਾ ਨੂੰ ਧਾਰਨ ਕਰ ਲੈਂਦਾ ਹੈ ਤਾਂ ਉਹ ਜੀਵਨ ਪ੍ਰਭੂ ਦੀ ਰਜ਼ਾ ਵਿੱਚ ਹੋ ਜਾਂਦਾ, ਆਨੰਦ ਵਿੱਚ ਹੋ ਜਾਂਦਾ, ਔਰ ਫਿਰ ਕਿਸੇ ਦਾ ਅਪਮਾਨ ਨਹੀਂ ਕਰਦਾ। ਇੱਕ ਦਫ਼ਾ ਰਾਜਕੋਟ ਦੀ ਗੱਲ ਹੈ, ਮੈਂ ਆਪਣੇ ਸਤਿਕਾਰਨੀ ਬ੍ਰਹਮਲੀਨ ਉਸਤਾਦ ਮਸਕੀਨ ਸਾਹਿਬ ਜੀ ਨੂੰ ਪੁੱਛਿਆ, ਮੈਂ ਕਿਹਾ ਕਿਰਪਾ ਕਰਕੇ ਇਹ ਦੱਸੋ ਕਿ ਦੁਨੀਆ ਵਿੱਚ ਵੱਡਾ ਮਨੁੱਖ ਕੌਣ ਆਉਂਦਾ, ਕਿਸ ਨੂੰ ਵੱਡਾ ਆਖਦੇ ਨੇ। ਸਾਡੀ ਦੁਨੀਆ ਵਿੱਚ ਇਹ ਹੀ ਕਿਹਾ ਜਾਂਦਾ ਜਿਸ ਕੋਲ ਧਨ ਦੌਲਤ ਜ਼ਿਆਦਾ ਹੋਵੇ, ਨੌਕਰਾਂ ਚਾਕਰਾਂ ਦੀ ਭੀੜ ਹੋਵੇ, ਮਕਾਨ ਬਹੁਤ ਵੱਡਾ ਹੋਵੇ, ਮਾਣ ਸਨਮਾਨ ਬਹੁਤ ਵੱਡਾ ਹੋਵੇ, ਜਿਸ ਦਾ ਦੁਨੀਆ 'ਤੇ ਬਹੁਤ ਵਡਿਆਈ ਨਾਲ ਜਾਣਿਆ ਜਾਣਾ ਹੋਇਆ ਹੋਵੇ, ਉਸ ਨੂੰ ਵੱਡਾ ਆਖਿਆ ਜਾਂਦਾ। ਮੈਂ ਪੁੱਛ ਲਿਆ ਕਿਸ ਨੂੰ ਵੱਡਾ ਆਖਦੇ ਨੇ, ਅਤੇ ਮੈਨੂੰ ਹੱਸਦਿਆਂ ਕਹਿਣ ਲੱਗੇ, ਪੁਰਖਾ, ਵੱਡਾ ਮਨੁੱਖ ਉਸ ਨੂੰ ਆਖਿਆ ਜਾ ਸਕਦਾ ਜਿਸ ਦੇ ਨਜ਼ਦੀਕ ਬੈਠਣ ਵਾਲਾ ਖੁਦ ਨੂੰ ਛੋਟਾ ਨਾ ਜਾਣੇ, ਕਦੀ ਖੁਦ ਨੂੰ ਨੀਵਾਂ ਮਹਿਸੂਸ ਨਾ ਕਰੇ। ਵਾਕਈ ਤਾਂ ਉਮਰ ਨਿਮਾਣਿਆਂ ਨੂੰ ਮਾਣ ਦਿੰਦੇ ਰਹੇ, ਮਸਕੀਨ ਕਹਿਣਾ ਉਹਨਾਂ ਨਾਲ ਮੈਨੂੰ ਸ਼ੋਭਾ ਨਹੀਂ ਦਿੰਦਾ, ਬਲਕਿ ਸਾਹਿਬੇ ਮਸਕੀਨ ਆਖਣਾ ਬਣਦਾ। ਉਹ ਤਾਂ ਮਸਕੀਨਾਂ ਨੂੰ ਗਲ ਨਾਲ ਲਾਉਣ ਵਾਲੇ। ਬੜੇ ਸੋਹਣੇ ਦੋ ਬੋਲ ਮੈਂ ਆਪ ਜੀ ਦੇ ਨਜ਼ਰ ਕਰਾਂ, ਦਰਸੇਨੇ ਰਾਹ ਮਸਕੀਨੀ ਦਾ, ਅਤੇ ਹਰ ਇੱਕ ਦਾ ਦੁੱਖ ਹਰ ਲੈਣਾ, ਕੋਈ ਕੌੜੇ ਬੋਲ ਵੀ ਆਖੇ ਤਾਂ ਤੂੰ ਨਾਲ ਅਦਬ ਦੇ ਜਰ ਲੈਂਦਾ। ਕਿਸੇ ਨੇ ਦੋ ਬੋਲ ਕੌੜੇ ਵੀ ਕਹੇ ਨੇ ਅਤੇ ਬੜੇ ਅਦਬ ਨਾਲ, ਬੜੇ ਝੁੱਕ ਕੇ, ਬੜੀ ਨਿਰਮਾਣਤਾ ਨਾਲ ਅੱਗੋਂ ਕੌੜਾ ਨਹੀਂ ਬੋਲਿਆ। ਕੋਈ ਕੌੜੇ ਬੋਲ ਵੀ ਆਖੇ ਤਾਂ ਤੂੰ ਨਾਲ ਅਦਬ ਦੇ ਜਰ ਲੈਣਾ, ਵਡਿਆਈਆਂ ਤੇਰੀਆਂ ਬਹੁਤੀਆਂ ਨੇ। ਬਹੁਤ ਵੱਡੀਆਂ ਵਡਿਆਈਆਂ ਦੇ ਮਾਲਕ ਸਾਡੇ ਵਿੱਚੋਂ ਜੋ ਚਲੇ ਗਏ ਨੇ ਸਰੀਰ ਕਰਕੇ, ਮਸਕੀਨ ਸਾਹਿਬ, ਵਡਿਆਈਆਂ ਤੇਰੀਆਂ ਬਹੁਤੀਆਂ ਨੇ, ਇੱਕ ਜੀ ਨਿਮਾਣੀ ਆਖੇ ਕਿ ਕੋਈ ਰੋੜ ਤੇਰੇ ਪਗ ਸੂ ਜਾਵੇ ਤੂੰ ਉਸਨੂੰ ਗੌਹਰ ਕਰ ਲੈਣਾ। ਵਾਕਈ ਮਨੁੱਖ ਦਾ ਜੀਵਨ ਇਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਜਿਵੇਂ ਕਿ ਪਰਮਾਤਮਾ ਹੈ, ਜਿਵੇਂ ਕਿ ਨਿਰੰਕਾਰ ਹੈ। ਭਾਈ ਕਨ੍ਹੱਈਆ ਜੀ ਦੀ ਕਿਉਂ ਵਡਿਆਈ, ਕਿਉਂ ਮਹਾਨ ਆਖਿਆ ਜਾਂਦਾ, ਕਿਉਂ ਉਹਨਾਂ ਨੂੰ ਸਜਦਾ ਕੀਤਾ ਜਾਂਦਾ? ਕਿਉਂਕਿ ਫਰਕ ਨਹੀਂ ਰਹਿ ਗਿਆ, ਉਹਨਾਂ ਦਾ ਜੀਵਨ ਗੁਰੂ ਦੇ ਜੀਵਨ ਵਰਗਾ ਬਣ ਗਿਆ। ਗੁਰੂ ਦੀ ਬਖਸ਼ਿਸ਼ ਦੇ ਐਸੇ ਬੋਲ ਝੋਲੀ 'ਚ ਪਏ, ਕਹਿਣ ਲੱਗੇ ਕੋਈ ਹੋਰ ਨਜ਼ਰ ਹੀ ਨਹੀਂ ਆ ਰਿਹਾ। ਬੜੇ ਸੋਹਣੇ ਇਹ ਉਹਨਾਂ ਦੇ ਜੀਵਨ ਦੇ ਮਹਾਨ ਅਲਫਾਜ਼ ਨੇ। ਮਹਾਨ ਝਾਕੀ ਹੈ, ਬਣ ਕੇ ਲਿਆਂਦਾ ਉਹਨਾਂ ਨੇ, ਜਿਨ੍ਹਾਂ ਦੇ ਮਨ ਵਿੱਚ ਫਰਕ ਸੀ, ਬੰਧਨ ਖੋਲ੍ਹ ਦਿੱਤੇ ਉਸਨੇ ਸਤਿਗੁਰੂ ਨੇ, ਜਾਣਿਆ ਕਿ ਮਨ ਵਿੱਚ ਕੋਈ ਫਰਕ ਹੀ ਨਹੀਂ ਰਹਿ ਗਿਆ, ਮਨ ਮਹਾਨ ਹੋ ਗਿਆ, ਮਨ ਰਸ ਨਾਲ ਭਰ ਗਿਆ, ਆਨੰਦ ਲਬਰੇਜ਼ ਹਿਰਦਾ ਹੈ। ਔਰ ਵਾਕਈ ਐਸਾ ਹੀ ਜੀਵਨ ਹੈ ਮਾਨਨੀਏ ਮਸਕੀਨ ਜੀ ਦਾ, ਜਿਨ੍ਹਾਂ ਨੂੰ ਕਦੀ ਕੌੜੇ ਬੋਲਦਿਆਂ ਦੇਖਿਆ ਹੀ ਨਹੀਂ। ਨਾਲ ਚੱਲਦੇ ਕੁਝ ਸੱਜਣਾਂ ਬਾਰੇ ਇੱਕ ਦਫ਼ਾ ਮੈਂ ਕਹਿ ਦਿੱਤਾ ਕਿ ਗਿਆਨੀ ਜੀ, ਇਹ ਬੰਦੇ ਜਿਹੜੇ ਨੇ ਤੁਹਾਡੇ ਨਾਲ ਚੱਲਣ ਦੇ ਕਾਬਲ ਨਹੀਂ, ਇੱਕ ਕਦਮ ਵੀ ਚੱਲਣ ਦੇ ਕਾਬਲ ਨਹੀਂ। ਅਤੇ ਮੈਂ ਆਪਣੇ ਬਾਰੇ ਵੀ ਕਿਹਾ, ਸਿਰ ਝੁਕਾ ਕੇ ਕਿਹਾ, ਕਮੀਆਂ ਤਾਂ ਮੇਰੇ ਵਿੱਚ ਵੀ ਬਹੁਤ ਨੇ, ਪਰ ਇਹ ਬੰਦੇ ਤਾਂ ਨਾਲ ਚੱਲਣ ਦੇ ਕਾਬਲ ਹੀ ਨਹੀਂ। ਅਤੇ ਹੱਸਦਿਆਂ ਹੋਏ ਕਹਿਣ ਲੱਗੇ, ਪੁਰਖਾ, ਸਾਫ਼ ਕੱਪੜੇ ਤਾਂ ਹਰ ਕੋਈ ਪਾ ਲੈਂਦਾ, ਪਰ ਮੈਲੀਆਂ ਫਟੀਆਂ ਹੋਈਆਂ ਲੀਰਾਂ ਨੂੰ ਕੌਣ ਜਿਹੜਾ ਹੈ ਉਹ ਆਪਣੇ ਗਲ ਪਾਏ? ਅਤੇ ਫਿਰ ਇਸ ਧਰਤੀ 'ਤੇ ਮਨੁੱਖ ਹੀ ਮਿਲਦੇ ਨੇ, ਦੇਵਤੇ ਤਾਂ ਇੱਥੇ ਲੱਭਣੇ ਬੜੇ ਹੀ ਔਖੇ ਨੇ, ਦੇਵਤੇ ਨਹੀਂ ਲੱਭੇ ਜਾ ਸਕਦੇ। ਇਸ ਕਰਕੇ ਤੂੰ ਫਿਕਰ ਨਾ ਕਰ, ਜੈਸਾ ਜਿਸਦਾ ਮਨ ਹੋਵੇਗਾ ਉਸ ਤਰ੍ਹਾਂ ਦਾ ਉਸਨੂੰ ਪਰਮਾਤਮਾ ਫਲ ਦੇਵੇਗਾ, ਔਰ ਮੇਰੀ ਕੋਸ਼ਿਸ਼ ਹੈ ਕਿ ਸਾਰੇ ਠੀਕ ਹੋਣ, ਸਾਰਿਆਂ ਦਾ ਹਿਰਦਾ ਰਸ ਨਾਲ ਭਰ ਜਾਏ। ਗੁਰੂ ਨਾਲ ਜਦ ਕੋਈ ਹਿਰਦਾ ਜੁੜ ਜਾਂਦਾ, ਰਸ ਨਾਲ ਭਰ ਜਾਂਦਾ, ਫਿਰ ਮੁਕਤ ਦੁਆਰਾ ਸੰਕੁੜਾ ਨਹੀਂ ਰਹਿ ਜਾਂਦਾ, ਬਲਕਿ ਮੋਕਲਾ ਹੋ ਜਾਂਦਾ। ਬੜੇ ਕੀਮਤੀ ਬੋਲ, ਰਸਲ ਬਰੇਜ਼ ਬੋਲ ਮਹਾਨ ਸਿਰਮੌਰ ਭਗਤ ਕਬੀਰ ਜੀ ਦੇ, ਐਸਾ ਸਤਿਗੁਰ ਜੇ ਮਿਲੈ ਤੁੱਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ ਸਹਿਜੇ ਆਓ ਜਾਓ। ਫਿਰ ਇਹ ਮੁਕਤੀ ਦਾ ਦਰਵਾਜ਼ਾ ਬੜਾ ਵੱਡਾ ਹੋ ਜਾਂਦਾ ਜਦੋਂ ਕੋਈ ਗੁਰੂ ਨੂੰ ਮਿਲ ਕੇ ਉਸ ਅਨੁਸਾਰ ਆਪਣਾ ਜੀਵਨ ਬਣਾ ਲੈਂਦਾ ਹੈ। ਸਤਿਗੁਰੂ ਪਾਤਸ਼ਾਹ ਮਿਹਰਾਂ ਦੀ ਦਾਤ ਸਭ ਦੀ ਝੋਲੀ 'ਚ ਪਾਵਣ ਅਤੇ ਜ਼ਿੰਦਗੀ ਐਸੀ ਬਣ ਜਾਏ ਜੈਸੀ ਕਿ ਗੁਰਸਿੱਖਾਂ ਦੀ ਹੈ, ਮਾਨਣੀ ਮਸਕੀਨ ਜੀ ਦੀ ਹੈ। ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ, ਔਰ ਖਾਸ ਕਰਕੇ ਟੀ ਸੀਰੀਜ਼ ਕੰਪਨੀ, ਭਾਈ ਦਰਸ਼ਨ ਕੁਮਾਰ ਜੀ ਅਤੇ ਉਹਨਾਂ ਦੇ ਸਾਰੇ ਸਟਾਫ ਦਾ ਵੀ ਦਾਸ ਧੰਨਵਾਦੀ ਹੈ, ਜਿਨ੍ਹਾਂ ਨੇ ਇਹ ਸਮਾਂ ਸੰਜੋਇਆ। ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਅਤੇ ਹੋਰ ਸਾਰੇ ਸਹਿਯੋਗੀਆਂ ਦਾ, ਜਿਨ੍ਹਾਂ ਨੇ ਸਮਾਂ ਬਣਾਇਆ ਹੈ ਕਿ ਮਸਕੀਨ ਜੀ ਦੀ ਯਾਦ ਵਿੱਚ ਕੁਝ ਬੋਲ ਆਪ ਜੀ ਨਾਲ ਸਾਂਝੇ ਕਰ ਸਕਿਆ ਹਾਂ। ਭੁੱਲਾਂ ਚੁੱਕਾਂ ਦੀ ਖਿਮਾ, ਬਾਰੰਬਾਰ ਸਭ ਦਾ ਸ਼ੁਕਰਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।